दंडवत वंदन अनेक बार सर्व कला समरथ डोलन तेरा खा प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई सात संगत जी हो अपनिया मन बिरतिया नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी हो रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी अपने सारे सिंघां दे समेत सतलुज दरिया तों पार हो गए ने। सारिया पहाड़िया ने ते सारिया तुरकां ने दरिया तों काफी दूरी दे उते अपना डेरा लाया है। कवि जी दस रहे सन के जागदे रहे ने ताके किसे वेले गुरु अचानक हमला ना करे। कल इथों तक कथा पहुंचे सी अज इथों अगे मैं प्रारंभ करदा। जागृत रहे न आए परे गुर कस तुफांग तर हाथ मारे अनक को कर संभारन परे मिले रज साथ। ग्रंथाकार भाई संतोख सिंह जी लिखते ने के जागदे रहने ताकि अचानक गुरु हमला ना कर देवे। मनुका नु तैयार करके रखिया जेड़े अनेका ही मर चुके सन उन्हां दी संभाल किन्ने करने सी भाव के राज दे विच धूड़ी दे विच मिल चुके सन कई सैनिक। प्रेम चंद कर बंद बिना कह दे बहु दर्ब यो तंगा अपरे अजायब वस्तु दे कर एक शिंगार मतंगा। ग्रंथाकार भाई संतोख सिंह जी लिखते ने इस तों बाद राजे भीम चंद ने बहुत बेनती कीती है ते बहुता सारा धन दिता है उस वजीर खान नूं जो के सरंद दा सूबा है। इस तों अलावा होर बहुत सारिया वडमुलियां चीजां एक हाथी शिंगार के दिता गया। आन बचायो पए सहायक नत गुर देश निकारे अब बस वो होए सैल बिखे हम गुरु पयो जब पारे। हाथ जोड़ के वजीर खान नू कहिंदा है राजा भीम चंद के तुसी आन के साडा बचा कीता है साडे सहायक बने हो जेकर तुसी आन के साडी सहायता ना कर दे ते फिर सानू अपने इलाके दे विचों गुरु बाहर कढ देंदा। हुण इस जगह दे उते असी अपनी राजधानी दे विच सुख दे नाल रह सकदे हां क्योंकि गुरु हुण सतलुज दरिया तों पार हो गया साडे इलाके दे विचों चलिया गया। इत्यादिक कह रुख सदकी नसपुर सिरंद जब जावो हम हजरत के नित गुलाम हैं पीर परे तब आवो। इस तरह दिया बहुत सारिया बेनतियां करके उस सरंद दे सूबे वजीर खान इना पहाड़ी राजा ने रुखसत किया है भाव के विदा किया है ते नाल ही कहिंदा है ਰਾਜਾ ਭੀਮ ਚੰਦ ਕੇ ਸਰੰਦ ਦੇ ਵਿਚ ਹੁਣ ਤੁਸੀਂ ਚਲੇ ਜਾਵੋ, ਅਸੀਂ ਹਮੇਸ਼ਾ ਹੀ ਸਾਰੇ ਪਹਾੜੀ ਰਾਜੇ ਤੁਹਾਡੇ ਤੁਰਕਾਂ ਦੇ ਗੁਲਾਮ ਹਾਂ, ਇਸ ਕਰਕੇ ਕਦੇ ਫੇਰ ਵੀ ਸਾਡੇ ਉੱਤੇ ਜੇਕਰ ਕੋਈ ਵਿਪਤਾ ਦਾ ਸਮਾਂ ਬਣਿਆ ਤੇ ਤੁਸੀਂ ਸਹਾਇਤਾ ਦੇ ਵਾਸਤੇ ਜਰੂਰ ਪਹੁੰਚਿਓ। ਹੋਤ ਪ੍ਰਾਤ ਕੇ ਹਮ ਨਿਜ ਕਰ ਮੈਂ ਜੈ ਹੈ ਮਿਟੇ ਲੜਾਈ, ਸਕਲ ਸੈਲ ਪਤ ਸੂਬੇ ਸਣ ਮਿਲ ਪਹੁੰਚੇ ਨਿਜ ਨਿਜ ਥਾਈ। ਭੀਮ ਚੰਦ ਕਹਿੰਦਾ ਕਿ ਸਵੇਰ ਹੋਣ ਦੇ ਨਾਲ ਅਸੀਂ ਵੀ ਆਪੋ ਆਪਣੇ ਘਰਾਂ ਦੇ ਵਿਚ ਚਲੇ ਜਾਵਾਂਗੇ, ਹੁਣ ਲੜਾਈ ਮਿਟ ਚੁੱਕੀ ਹੈ, ਭਾਵ ਕੇ ਸਾਡਾ ਇਰਾਦਾ ਗੁਰੂ ਨੂੰ ਇਥੋਂ ਬਾਹਰ ਕੱਢਣ ਦਾ ਸੀ, ਉਹ ਇਰਾਦਾ ਪੂਰਾ ਹੋ ਚੁੱਕਿਆ, ਲੜਾਈ ਮਿਟ ਗਈ ਹੈ, ਹੁਣ ਸਾਰੇ ਦੇ ਸਾਰੇ ਜਿੰਨੇ ਵੀ ਪਹਾੜੀ ਨੇ ਆਪੋ ਆਪਣੀ ਜਗ੍ਹਾ ਤੇ ਪਹੁੰਚਣਗੇ ਤੇ ਤੁਸੀਂ ਵੀ ਆਪਣੀ ਨਿੱਜ ਨਗਰੀ ਸਰੰਦ ਦੇ ਵਿਚ ਪਹੁੰਚ ਜਾਓ। ਸ੍ਰੀ ਗੁਰ ਮਹਾਰਾਜ ਤਟ ਪਰਲੇ ਸੁਖ ਸੋ ਘਰ ਬਿਸਰਾਮਾ, ਕਾਇਲ ਸਕਲ ਸੰਭਾਰ ਨਕੀਨੇ ਅਰੇ ਕੀਨ ਰਣ ਕਾਮਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਰਿਆ ਤੋਂ ਪਾਰਲੇ ਪਾਰ ਬੜੇ ਸੁਖ ਦੇ ਨਾਲ ਵਿਸਰਾਮ ਕਰ ਰਹੇ ਸਨ। ਕਾਇਲ ਸਕਲ ਸੰਭਾਰਨ ਕੀਨੇ ਅਰੇ ਕੀਨ ਰਣ ਕਾਮਾ, ਭਾਵ ਕਿ ਉਹਨਾਂ ਸਾਰਿਆਂ ਘਾਇਲਾਂ ਦੀ ਜ਼ਖਮੀਆਂ ਦੀ ਸਾਂਭ ਸੰਭਾਲ ਕੀਤੀ ਗਈ ਹੈ ਜਿਨ੍ਹਾਂ ਨੇ ਰਣ ਭੂਮੀ ਦੇ ਵਿਚ ਬੜੇ ਵੱਡੇ ਜੌਹਰ ਵਿਖਾਏ ਸਨ, ਇਸੇ ਕਰਕੇ ਉਹ ਜ਼ਖਮੀ ਹੋ ਕੇ ਆਏ ਸਨ। ਮ੍ਰਿਤਕ ਸਿੰਘ ਸਵਦਾਹ ਕਰਾਏ ਪਹੁੰਚੇ ਸੁਰ ਲੋਕਾ, ਸਾਲ ਪੱਤਰ ਕਾਇਲ ਪਰ ਲਾਏ ਪੀਰ ਮਿੱਟੀ ਨਹੀਂ ਸ਼ੋਕਾ। ਇਸ ਤੋਂ ਇਲਾਵਾ ਜਿਹੜੇ ਰਣ ਭੂਮੀ ਦੇ ਵਿਚ ਸ਼ਹੀਦ ਹੋ ਚੁੱਕੇ ਸਨ ਉਹਨਾਂ ਦਾ ਸੰਸਕਾਰ ਕੀਤਾ ਗਿਆ, ਜਿਹੜੇ ਕਿ ਦੇਵਤਿਆਂ ਦੀ ਪੁਰੀ ਦੇ ਵਿਚ ਪਹੁੰਚੇ ਨੇ, ਜਿਹੜੇ ਜ਼ਖਮੀ ਸਨ ਉਹਨਾਂ ਦੇ ਘਾਵਾਂ ਦੇ ਉੱਤੇ ਜ਼ਖਮਾਂ ਦੇ ਉੱਤੇ ਸਾਲ ਪੱਤਿਆਂ ਨੂੰ ਬੰਨਿਆ ਗਿਆ ਹੈ, ਜਿਨ੍ਹਾਂ ਦੇ ਨਾਲ ਪੀੜਾ ਵੀ ਸਾਰੀ ਦੀ ਸਾਰੀ ਮਿਟ ਗਈ ਹੈ ਤੇ ਸੋਗ ਦੂਰ ਹੋਇਆ। ਡੇਰਾ ਕਰ ਆਰਾਮ ਪਟ ਸਗਰੇ ਖਾਣ ਪਾਣ ਸਭ ਕੀਨਾ, ਸੁਪਤ ਜਥਾ ਸੁਖ ਰਾਤ ਬਿਤਾਈ ਪਈ ਪ੍ਰਾਤ ਤਮ ਛੀਨਾ। ਡੇਰਾ ਕੀਤਾ ਹੈ ਆਰਾਮ ਦੇ ਨਾਲ ਸਾਰਿਆਂ ਦੇ ਸਾਰਿਆਂ ਸ਼ਸਤਰਧਾਰੀ ਯੋਧਿਆਂ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੌ ਕੇ ਸੁਖ ਦੇ ਨਾਲ ਰਾਤ ਨੂੰ ਬਤੀਤ ਕੀਤਾ ਤੇ ਸਾਰਾ ਫਿਰ ਹਨੇਰਾ ਖਤਮ ਹੋ ਗਿਆ, ਭਾਵ ਕਿ ਅਗਲਾ ਦਿਨ ਚੜੇ। ਰਾਵ ਬਿਸਾਲੀ ਕੋ ਤਵ ਆਯੋ ਚਰਨ ਸਰੋਜਨ ਬੰਦੇ, ਕਰੇ ਬਾਰਤਾ ਸੰਗਰ ਕੇਰੀ ਹੋਵਤ ਹਿਰਦੈ ਆਨੰਦੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਹੀ ਦਿਨ ਦਾ ਚੜਾ ਹੋਇਆ ਉਸੇ ਵੇਲੇ ਫਿਰ ਬਿਸਾਲੀ ਦਾ ਰਾਜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿਚ, ਤਹਿਸੀਲ ਉਨਾ ਦੇ ਵਿਚ ਤੇ ਥਾਣਾ ਨੂਰਪੁਰ ਦੇ ਵਿਚ ਇਹ ਪਿੰਡ ਹੈ ਜਿਹਦਾ ਨਾਮ ਹੈ ਬਿਸਾਲੀ। ਇਹ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 26 ਮੀਲ ਉੱਤਰ ਤੇ ਪੂਰਬ ਦੀ ਦਿਸ਼ਾ ਦੇ ਵਿਚ ਸਥਿਤ ਹੈ। ਇਥੋਂ ਦਾ ਰਾਵ ਸੀ ਜਿਨੂੰ ਧਰਮਪਾਲ ਵੀ ਲਿਖਿਆ ਹੋਇਆ, ਇਸ ਤੋਂ ਇਲਾਵਾ ਜਿਹਦਾ ਨਾਮ ਹੋਰ ਵੀ ਬਿਆਨ ਕੀਤਾ ਗਿਆ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਇਹਨੇ ਪ੍ਰੇਮ ਭਾਵਨਾ ਦੇ ਨਾਲ ਸੇਵਾ ਕੀਤੀ ਸੀ, ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਦੇ ਕੋਲ ਆਪਣਾ ਡੇਰਾ ਲਾਇਆ। ਅੱਜ ਕੱਲ ਉਸ ਜਗ੍ਹਾ ਦੇ ਉੱਤੇ ਰਾਜੇ ਦੇ ਮਹਿਲਾਂ ਦੇ ਵਿਚ ਬੜਾ ਸੁੰਦਰ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਬਣਿਆ ਹੋਇਆ, ਮੰਜੀ ਸਾਹਿਬ ਵੀ ਬਣਿਆ ਹੋਇਆ। ਇਹ ਸਥਾਨ ਕੀਰਤਪੁਰ ਤੋਂ 5 ਮੀਲ ਉੱਤਰ ਤੇ ਪੱਛਮ ਦੀ ਦਿਸ਼ਾ ਦੇ ਵਿਚ ਹੈ। ਭਾਈ ਕਾਨ ਸਿੰਘ ਜੀ ਨਾਭਾ ਨੇ ਬਿਸਾਲੀ ਦੇ ਬਾਰੇ ਇਸ ਤਰ੍ਹਾਂ ਮਹਾਨ ਕੋਸ਼ ਦੇ ਵਿਚ ਜ਼ਿਕਰ ਕੀਤਾ ਹੈ। ਮੈਂ ਅਰਜ ਕਰ ਰਿਹਾ ਸੀ ਕਿ ਬਿਸਾਲੀ ਦਾ ਜਿਹੜਾ ਰਾਜਾ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿਚ ਪਹੁੰਚਿਆ, ਆਣ ਕੇ ਨਮਸਕਾਰ ਕੀਤੀ ਹੈ। ਕਰੈ ਵਾਰਤਾ ਸੰਗਰ ਕੇਰੀ ਹੋਵਤ ਹਿਰਦੈ ਆਨੰਦੇ, ਜਿਹੜੀ ਜੰਗ ਦੀ ਵਾਰਤਾ ਹੈ ਉਹ ਕਹਿਣ ਲੱਗਾ ਹੈ ਸਾਰੇ ਆਨੰਦ ਦੇ ਨਾਲ। ਤਨ ਗੁਰੂ ਪੂਰਨ ਪ੍ਰਭ ਕਰਤਾ ਸਮਸਰ ਆਣ ਨ ਕੋਈ, ਭੀਮ ਚੰਦ ਹੰਕਾਰ ਨਿਕੰਦਾ ਤੁਰਕਣ ਕੀ ਪਤ ਖੋਈ। ਕਹਿੰਦਾ ਹੈ ਰਾਜਾ ਕਿ ਇਹ ਸੱਚੇ ਪਾਤਸ਼ਾਹ ਜੀ ਤੁਸੀਂ ਧੰਨ ਹੋ, ਤੁਸੀਂ ਪੂਰਨ ਗੁਰੂ ਹੋ, ਤੁਹਾਡੀ ਬਰਾਬਰੀ ਕੋਈ ਕਿਸ ਤਰ੍ਹਾਂ ਕਰ ਸਕਦਾ ਹੈ। ਰਾਜਾ ਭੀਮ ਚੰਦ ਵੱਡਾ ਹੰਕਾਰੀ ਸੀ ਜਿਹਦਾ ਗਰੂਰ ਰਣਭੂਮੀ ਦੇ ਵਿਚ ਟੁੱਟਿਆ। ਇਸ ਤੋਂ ਇਲਾਵਾ ਜਿਹੜਾ ਤੁਰਕਾਂ ਦਾ ਮਾਲਕ ਸੂਬਾ ਸਰਹੰਦ ਆਇਆ ਸੀ ਉਹ ਵੀ ਇੱਜ਼ਤ ਗਵਾ ਕੇ ਗਿਆ। ਮੁਝ ਕੋ ਜਾਣ ਆਪਣੋ ਚੇਰਾ, ਨਗਰ ਚਲੋ ਦ੍ਰਗਹੇਰੋ, ਚਰਨ ਸਰੋਜਨ ਪਾਇਨ ਕੇ ਤੈ ਪਾਵਣ ਕੀ ਜੈ ਮੇਰੋ। ਹੱਥ ਜੋੜ ਕੇ ਆਖਿਆ ਰਾਜੇ ਵਿਸਾਲੀ ਦੇ ਨੇ ਕਿ ਸੱਚੇ ਪਾਤਸ਼ਾਹ ਤੁਸੀਂ ਹੁਕਮ ਕੀਤਾ ਸੀ ਕਿ ਰਣ ਨੂੰ ਨਵੇੜਨ ਤੋਂ ਬਾਅਦ, ਜੰਗ ਕਰਨ ਤੋਂ ਬਾਅਦ ਫੇਰ ਮੈਂ ਤੇਰੇ ਨਗਰ ਦੇ ਵਿਚ ਜਾਵਾਂਗਾ। ਸੱਚੇ ਪਾਤਸ਼ਾਹ ਜੀ ਹੁਣ ਮੈਨੂੰ ਆਪਣਾ ਚੇਲਾ ਸਮਝ ਕੇ ਕਿਰਪਾ ਕਰਕੇ ਮੇਰੇ ਨਗਰ ਦੇ ਵਿਚ ਚਲੋ ਆਪਣੇ ਪਾਵਨ ਚਰਨਾਂ ਨੂੰ ਸੱਚੇ ਪਾਤਸ਼ਾਹ ਜੀ ਮੇਰੀ ਪੁਰੀ ਦੇ ਵਿਚ ਹੁਣ ਪਾਓ। ਵਸਤ ਦਾਸ ਕੀ ਕਰ ਹੈ ਆਦਿਕ ਸਭ ਆਪਣੀ ਪ੍ਰਭ ਜਾਨੋ, ਚਾਹੋ ਸੋ ਵਰਤੋ ਕਰੁਣਾ ਕਰਕੇ ਮਨ ਪਾਵਤ ਸੁਖ ਠਾਨੋ। ਸੱਚੇ ਪਾਤਸ਼ਾਹ ਜੀ ਮੇਰਾ ਘਰ, ਮੇਰਾ ਪਿੰਡ, ਜਿੰਨੀਆਂ ਵੀ ਚੀਜ਼ਾਂ ਨੇ ਮੇਰੀਆਂ ਉਹ ਸਾਰੀਆਂ ਹੀ ਸੱਚੇ ਪਾਤਸ਼ਾਹ ਜੀ ਤੁਹਾਡੀਆਂ ਨੇ, ਇਸ ਕਰਕੇ ਜਿੱਦਾਂ ਚਾਹੁੰਦੇ ਹੋ ਉਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਵਰਤੋ, ਦਇਆ ਨੂੰ ਧਾਰਨ ਕਰਕੇ ਮਨ ਪਾਉਂਦੇ ਸੁਖ ਨੂੰ ਪ੍ਰਾਪਤ ਕਰੋ। ਇਸ ਪ੍ਰਕਾਰ ਬਹੁ ਪ੍ਰੇਮ ਪੇਖ ਕਰ ਸਤ ਗੁਰ ਪਏ ਕਿਰਪਾਲਾ, ਜ਼ੀਨ ਪਵਾਇ ਕਰਾਇਓ ਦੁੰਦਵ ਦੀਰਘ ਨਾਦ ਉਠਾਲਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਬਹੁਤ ਪ੍ਰੇਮ ਭਾਵਨਾ ਦੇ ਨਾਲ ਉਹਨੇ ਸਤਿਗੁਰਾਂ ਦੇ ਚਰਨਾਂ ਦੇ ਵਿਚ ਬੇਨਤੀ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਦੀ ਬੇਨਤੀ ਨੂੰ ਪ੍ਰਵਾਨ ਕੀਤਾ। ਘੋੜਿਆਂ ਦੇ ਉੱਤੇ ਕਾਠੀਆਂ ਨੂੰ ਪਾਇਆ ਗਿਆ ਤੇ ਫਿਰ ਚੱਲਣ ਤੋਂ ਪਹਿਲਾਂ ਉੱਚੀ ਨਗਾਰਾ ਖੜਕਾਇਆ ਗਿਆ। ਕਰਿਓ ਕੋਚ ਪ੍ਰਭ ਰਾਵ ਸੰਗ ਲੇ ਬਾਤ ਕਰਤ ਪਿਆਨੇ, ਦੇਖ ਸਰੂਪ ਤ੍ਰਿਪਤ ਨਹੀਂ ਹੋਵਤ ਰਹੇ ਬਿਰਾਜ ਮਹਾਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਸਾਲੀ ਨਗਰ ਦੇ ਵਾਲੇ ਚੱਲ ਪਏ ਨੇ, ਨਾਲ ਦੀ ਨਾਲ ਵਿਸਾਲੀ ਦਾ ਰਾਜਾ ਸਤਿਗੁਰਾਂ ਦੇ ਨਾਲ ਜਾ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਦੇ ਨਾਲ ਬਚਨ ਵਿਲਾਸ ਕਰਦੇ ਜਾਂਦੇ ਨੇ। ਸਤਿਗੁਰਾਂ ਦੇ ਸੁੰਦਰ ਸਰੂਪ ਨੂੰ ਦੇਖ ਕੇ ਰਾਜਾ ਤ੍ਰਿਪਤ ਨਹੀਂ ਹੋ ਰਿਹਾ, ਭਾਵ ਕੇ ਬਹੁਤ ਜ਼ਿਆਦਾ ਸਤਿਗੁਰਾਂ ਦੇ ਦਰਸ਼ਨਾਂ ਦੇ ਉੱਤੇ ਲੁਭਾਏਮਾਨ ਹੈ। ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਜਾ ਰਹੇ ਨੇ ਵੱਡੀ ਸੋਭਾ ਦੇ ਨਾਲ। ਆਣੀ ਉਤਾਰੇ ਅਨਕ ਪਾਉ ਕਰ ਸੇਵਾ ਮਨ ਮੈਂ ਲਾਇਓ, ਬਾਂਛਤ ਵਸਤ ਪ੍ਰੇਮ ਤੇ ਦੇ ਕਰ ਹਿਰਦੈ ਅਧਿਕ ਹਰ ਖਾਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਿਸਾਲੀ ਦੇ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਣ ਕੇ ਡੇਰਾ ਲਾਇਆ ਹੈ। ਮਨ ਪਾਉਂਦੀਆਂ ਜਿਹੜੀਆਂ ਚੀਜ਼ਾਂ ਸੀ ਉਹ ਸਾਰੀਆਂ ਦੀਆਂ ਸਾਰੀਆਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚਾਈਆਂ ਰਾਜੇ ਵਿਸਾਲੀ ਨੇ। ਸ੍ਰੀ ਅਜੀਤ ਸਿੰਘ ਸਰਬ ਖਾਲਸਾ ਰਾਵ ਭਾਵ ਕੋ ਹੇਰੇ, ਸ੍ਰੀ ਪ੍ਰਭ ਨਿਕਟ ਪ੍ਰਸ਼ੰਸਾ ਠਾਣਤ ਪ੍ਰੇਮੀ ਭਾਗ ਬਡੇਰੇ। ਸਾਹਿਬਜ਼ਾਦਾ ਅਜੀਤ ਸਿੰਘ, ਇਸ ਤੋਂ ਇਲਾਵਾ ਹੋਰ ਜਿੰਨੇ ਵੀ ਖਾਲਸੇ ਸਿੰਘ ਨੇ ਉਹਨਾਂ ਸਾਰਿਆਂ ਨੇ ਇਸ ਵਿਸਾਲੀ ਦੇ ਰਾਜੇ ਦੇ ਪ੍ਰੇਮ ਭਾਵ ਨੂੰ ਦੇਖਿਆ ਤੇ ਸਾਰੇ ਹੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿਚ ਰਾਜੇ ਦੀ ਪ੍ਰਸ਼ੰਸਾ ਕਰਦੇ ਨੇ ਕਿ ਸੱਚੇ ਪਾਤਸ਼ਾਹ ਇਹ ਵੱਡਾ ਪ੍ਰੇਮੀ ਹੈ ਵੱਡੇ ਭਾਗਾਂ ਵਾਲਾ। ਸਰਬ ਭਾਂਤ ਕਰ ਸਭ ਹੋ ਸੁਖ ਪਾ ਬਾਂਛਤ ਵਸਤ ਪੁਚਾਈ, ਖਾਣ ਪਾਣ ਕਰ ਅਧਿਕ ਆਨੰਦ ਗੁਰ ਤੇ ਖੁਸ਼ੀ ਕਰਾਈ। ਹਰ ਇੱਕ ਪ੍ਰਕਾਰ ਦੇ ਨਾਲ ਪੂਰੀ ਸੇਵਾ ਕੀਤੀ, ਸੁਖ ਦੇ ਨਾਲ ਸਾਰੀਆਂ ਚੀਜ਼ਾਂ ਸਾਰਿਆਂ ਨੂੰ ਰਾਜੇ ਨੇ ਪਹੁੰਚਾਈਆਂ ਨੇ। ਰਾਤ ਦੇ ਵੇਲੇ ਖਾ ਪੀ ਕੇ ਸਾਰੇ ਦੇ ਸਾਰੇ ਬੜੇ ਆਨੰਦਿਤ ਹੋਏ ਨੇ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬੜੀਆਂ ਖੁਸ਼ੀਆਂ ਦਿੱਤੀਆਂ ਵਿਸਾਲੀ ਦੇ ਰਾਜੇ ਨੂੰ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਹਨ। ਬਸੇ ਵਿਸਾਲੀ ਨਗਰ ਮੈਂ ਗੁਰੂ ਗਰੀਬ ਨਿਵਾਜ, ਆਏ ਰਾਵ ਬੰਧਨ ਕਰੈ ਸੇਵੈ ਜਿਤਕ ਸਮਾਜ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵਿਸਾਲੀ ਨਗਰ ਦੇ ਵਿਚ ਆਪਣਾ ਡੇਰਾ ਲਾਇਆ ਹੋਇਆ। ਜਿਹੜੇ ਸਤਿਗੁਰੂ ਜੀ ਗਰੀਬਾਂ ਨੂੰ ਨਿਵਾਜਣ ਵਾਲੇ ਗਰੀਬ ਨਿਵਾਜ ਨੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰੋਜ਼ ਹੀ ਰਾਜਾ ਬੇਸਾਲੀ ਦਾ ਆਣ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਦਾ ਹੈ, ਸੇਵਾ ਕਰਦਾ ਹੈ, ਸਾਰੇ ਜਿੰਨੇ ਵੀ ਪਹੁੰਚੇ ਹੋਏ ਨੇ। ਬੈਠੇ ਨਿਕਟ ਬਾਕ ਗੁਰ ਸੁਨੇ, ਭਾਗ ਆਪਣੇ ਦੀਰਗ ਗੁਣੇ। ਰੋਜ਼ ਹੀ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਵਿੱਤਰ ਬਚਨਾਂ ਨੂੰ ਸੁਣਦਾ ਤੇ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝਦਾ। ਸਗਲ ਖਾਲਸੇ ਲੱਗੇ ਦੀਵਾਨ, ਸ੍ਰੀ ਅਜੀਤ ਸਿੰਘ ਥਿਤ ਹੋਏ ਆਨ। ਇੱਕ ਦਿਨ ਕਵੀ ਜੀ ਲਿਖਦੇ ਨੇ ਕਿ ਸਾਰੇ ਖਾਲਸੇ ਦਾ ਦੀਵਾਨ ਸਜਿਆ ਹੋਇਆ ਸੀ, ਭਾਵ ਕੇ ਸਭਾ ਲੱਗੀ ਹੋਈ ਸੀ। ਅਜੀਤ ਸਿੰਘ ਵੀ ਉਸ ਜਗ੍ਹਾ ਦੇ ਉੱਤੇ ਆਣ ਕੇ ਪਹੁੰਚਿਆ। ਬੋਲਿਓ ਰਾਵ ਸੈਲ ਪਤ ਅੰਦੇ, ਰਾਵਰ ਸਾਥ ਬੈਰ ਬਡ ਬੰਦੇ। ਵਿਸਾਲੀ ਦੇ ਰਾਵ ਨੇ ਆਖਿਆ ਕਿ ਸੱਚੇ ਪਾਤਸ਼ਾਹ, ਇਹ ਪਹਾੜੀ ਰਾਜੇ ਬੜੇ ਅੰਨੇ ਨੇ, ਜਿਨ੍ਹਾਂ ਨੇ ਬੇਕਾਰ ਦੇ ਵਿੱਚ ਤੁਹਾਡੇ ਨਾਲ ਵੈਰ ਵਧਾਇਆ। ਲੋਕ ਪ੍ਰਲੋਕ ਖੋਏ ਜਿਨ ਲੀਨੋ, ਮਹਾਂ ਕੋ ਕਾਜ ਆਪਣੋ ਕੀਨੋ। ਰਾਜਾ ਵਿਸਾਲੀ ਦਾ ਕਹਿੰਦਾ ਕਿ ਮੈਂ ਸਮਝਦਾ ਹਾਂ ਕਿ ਇਨ੍ਹਾਂ ਪਹਾੜੀਆਂ ਨੇ ਆਪਣਾ ਲੋਕ ਤੇ ਪ੍ਰਲੋਕ ਗਵਾ ਲਿਆ ਹੈ, ਇਨ੍ਹਾਂ ਨੇ ਬਹੁਤ ਵੱਡਾ ਸੱਚੇ ਪਾਤਸ਼ਾਹ ਜੀ ਕੋ ਕਾਜ ਕੀਤਾ। ਆਪ ਜਸ ਜਗ ਮੈਂ ਬਹੁ ਬਿਸਤਾਰਾ, ਬਾਰ ਅਨੇਕ ਲਰਨ ਰਣ ਹਾਰਾ। ਇਨ੍ਹਾਂ ਨੇ ਆਪਣਾ ਜਿਹੜਾ ਆਪ ਜਸ ਹੈ ਬਹੁਤ ਹੀ ਜ਼ਿਆਦਾ ਦੁਨੀਆਂ ਦੇ ਉੱਤੇ ਫੈਲਾ ਲਿਆ ਹੈ, ਕਿਉਂਕਿ ਅਨੇਕਾਂ ਵਾਰ ਹੀ ਤੁਹਾਡੇ ਨਾਲ ਲੜੇ ਨੇ, ਪਰ ਹਰ ਵਾਰੀ ਸ਼ਿਕਸਤ ਹੋਈ ਹੈ, ਹਾਰ ਹੋਈ ਹੈ। ਸੁਣੋ ਸ਼੍ਰੋਣ ਮਨ ਜੇ ਕਰ ਤੂਤਾ, ਕਹਿ ਗਰੀਸ਼ਣ ਬਿਖੈ ਕਪੂਤਾ। ਸੱਚੇ ਪਾਤਸ਼ਾਹ ਜੀ, ਜਿਹੜਾ ਵੀ ਮਨੁੱਖ ਇਨ੍ਹਾਂ ਦੀ ਕਰਤੂਤ ਨੂੰ ਸੁਣਦਾ ਹੈ, ਉਹੀ ਇਨ੍ਹਾਂ ਪਹਾੜੀਆਂ ਨੂੰ ਕੁਪੁੱਤਰ ਸਮਝਦਾ। ਬਾਰ ਬਾਰ ਤੁਰ ਕਾਣ ਅਗਾਰੀ, ਨਿਮਰੀ ਹੋਤ ਦੇਤ ਧਨ ਪਾਰੀ। ਬਹੁਤੀ ਵਾਰੀ ਤੁਰਕਾਂ ਦੇ ਅੱਗੇ ਇਹ ਨਿਵੇਂ ਨੇ, ਨਿਮਰਤਾ ਨੂੰ ਧਾਰਨ ਕਰਕੇ ਬਹੁਤੀ ਵਾਰੀ ਇਨ੍ਹਾਂ ਨੇ ਤੁਰਕਾਂ ਨੂੰ ਬਹੁਤਾ ਸਾਰਾ ਧਨ ਵੀ ਅਦਾ ਕੀਤਾ। ਹਾਰਿਓ ਧਰਮ ਹਿੰਦੂ ਅਣਕੇਰਾ, ਬਣ ਦੀਨ ਬੋਲਤ ਮੈਂ ਚੇਰਾ। ਰਾਜਾ ਵਿਸਾਲੀ ਦਾ ਕਹਿੰਦਾ ਕਿ ਰਾਜੇ ਭੀਮ ਚੰਦ ਨੇ ਆਪਣੇ ਹਿੰਦੂ ਧਰਮ ਨੂੰ ਬਿਲਕੁਲ ਗਵਾ ਦਿੱਤਾ ਹੈ, ਦੀਨ ਬਣ ਕੇ ਇਹਨੇ ਬਹੁਤੀ ਵਾਰੀ ਤੁਰਕ ਨੂੰ ਆਖਿਆ ਕਿ ਮੈਂ ਤੁਹਾਡਾ ਚੇਲਾ ਹਾਂ। ਆਣ ਕਾਣ ਜੇ ਰਾਖਤ ਰਾਜਾ, ਕੋਇਮ ਕਰੇ ਜੁਕੀਨ ਕੋ ਕਾਜਾ। ਰਾਜਾ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਜੇ ਆਪਣੀ ਆਣ ਤੇ ਕਾਣ ਨੂੰ ਇਹ ਰੱਖਣਾ ਚਾਹੁੰਦਾ ਰਾਜਾ ਭੀਮ ਚੰਦ, ਤੇ ਕਦੇ ਵੀ ਐਸਾ ਕੁਕਾਜ ਨਾ ਕਰਦਾ ਜਿਹੜਾ ਇਨ੍ਹਾਂ ਨੇ ਕੁਕਾਜ ਕੀਤਾ ਹੈ। ਅੱਗੇ ਜ਼ਿਕਰ ਕਰਦੇ ਨੇ ਕਵੀ ਸੰਤੋਖ ਸਿੰਘ ਜੀ। ਰਾਜ ਤੇਜ ਛਤਰਨ ਬਲ ਤਿਆਗਾ, ਮਹਾਰੰਕਤਾ ਕੇ ਮਗ ਲਾਗਾ। ਭਾਵ ਕੇ ਰਾਜ ਤੇ ਤੇਜ ਨੂੰ ਛੱਡ ਦਿੱਤਾ, ਹਥਿਆਰਾਂ ਦੇ ਬਲ ਨੂੰ ਵੀ ਤਿਆਗ ਦਿੱਤਾ, ਤੇ ਬੜਾ ਰੰਕਾਂ ਵਾਲਾ ਇਨ੍ਹਾਂ ਨੇ ਸੱਚੇ ਪਾਤਸ਼ਾਹ ਜੀ ਕੰਮ ਕੀਤਾ। ਤਿਕ ਤਿਕ ਬਾਰ ਬਾਰ ਇਸ ਕਹਿ, ਸਤਿਗੁਰ ਸੰਗ ਵਿਰੋਧੀ ਲਹਿ। ਸਾਰੇ ਦੇ ਸਾਰੇ ਤਿਰਕਾਰਾਂ ਪਾਉਂਦੇ ਨੇ ਵਾਰ ਵਾਰ ਇਸ ਰਾਜੇ ਭੀਮ ਚੰਦ ਨੂੰ, ਜਿਹੜਾ ਕਿ ਸਤਿਗੁਰੂ ਜੀ ਤੁਹਾਡਾ ਵਿਰੋਧੀ ਬਣਿਆ। ਤਸਕਰ ਸਮਸਰ ਕਰਕੇ ਪੰਮਾ, ਚੂਣ ਤੇਨ ਲੈ ਗਇਓ ਕੰਮਾ। ਭਾਵ ਕੇ ਚੋਰਾਂ ਦੇ ਵਾਂਗ ਪੰਮਾ ਵਜ਼ੀਰ ਰਾਜੇ ਭੀਮ ਚੰਦ ਦਾ ਗਿਆ, ਜਿਨ੍ਹੇ ਕਿ ਆਟੇ ਦੀ ਗਊ ਬਣਾ ਕੇ ਦਰਵਾਜੇ ਦੇ ਉੱਤੇ ਵੱਡਾ ਕੁਕਰਮ ਕੀਤਾ। ਕਰੀ ਕੁਕਿਰਤ ਆਣ ਕੋ ਦੀਨ, ਵੰਚਕ ਬਣ ਪ੍ਰਚੰਡ ਅਸ ਕੀਨ। ਸੱਚੇ ਪਾਤਸ਼ਾਹ ਜੀ, ਬੜਾ ਖੋਟਾ ਕੰਮ ਕੀਤਾ ਕਿ ਤੁਹਾਨੂੰ ਗਊ ਦੀ ਕਸਮ ਦੇ ਕੇ ਆਨੰਦਪੁਰ ਦੇ ਵਿੱਚੋਂ ਬਾਹਰ ਲਿਆਂਦਾ। ਵੰਚਕ ਬਣ ਪ੍ਰਪੰਚ ਅਸ ਕੀਨਾ, ਭਾਵ ਕੇ ਠੱਗ ਬਣ ਕੇ ਐਸਾ ਇਨ੍ਹਾਂ ਨੇ ਫਿਰ ਫਰੇਬ ਖਿਲਾਰੇ। ਮਹਾ ਪਰਾਜੈ ਕੋ ਇਹ ਲੱਛਣ, ਹਸੈ ਤਿਕਾਰੈ ਸਕਲ ਵਿਚਛਣ। ਸੱਚੇ ਪਾਤਸ਼ਾਹ ਜੀ ਵੱਡੀ ਹਾਰ ਦੇ ਇਹ ਸਾਰੇ ਦੇ ਸਾਰੇ ਲੱਛਣ ਨੇ, ਕਾਰਨ ਨੇ। ਸਾਰੇ ਦੇ ਸਾਰੇ ਜਿੰਨੇ ਵੀ ਸ੍ਰੇਸ਼ਟ ਮਤ ਦੇ ਮਾਲਕ ਮਨੁੱਖ ਨੇ ਉਹ ਤਿਰਕਾਰਾਂ ਹੀ ਪਾਉਂਦੇ ਨੇ ਤੇ ਨਾਲੇ ਇਹਨਾਂ ਦੀ ਐਸੀ ਕਰਨੀ ਦੇ ਉੱਤੇ ਹੱਸਦੇ ਨੇ। ਤੁਮ ਕੋ ਤਨ ਜਸ ਵਿਸਤਾਰਾ, ਮਾਣ ਆਣ ਬੜ ਧਰਮ ਦਿਖਾਰਾ। ਸੱਚੇ ਪਾਤਸ਼ਾਹ ਜੀ, ਲੋਕਾਂ ਦੇ ਵਿੱਚ ਇਹਨਾਂ ਦੀ ਨਿੰਦਿਆ ਹੋ ਰਹੀ ਹੈ, ਦੂਜੇ ਪਾਸੇ ਤੁਹਾਡਾ ਜਸ ਹੋ ਰਿਹਾ। ਸਾਰੇ ਸਤਿਗੁਰੂ ਜੀ ਤੁਹਾਡੇ ਬਾਰੇ ਕਹਿੰਦੇ ਨੇ ਕਿ ਤੁਸੀਂ ਧੰਨ ਹੋ ਜਿਨ੍ਹਾਂ ਨੇ ਵੱਡੇ ਜਸ ਦਾ ਵਿਸਥਾਰ ਕੀਤਾ ਹੋਇਆ। ਮਾਣ ਆਣ ਬੜ ਧਰਮ ਦਿਖਾਰਾ, ਆਣ ਨੂੰ ਉਹਨਾਂ ਦੀ ਦਿੱਤੀ ਹੋਈ ਕਸਮ ਨੂੰ ਪਾਲਿਆ, ਪ੍ਰਵਾਨ ਕੀਤਾ, ਇਹ ਸਤਿਗੁਰਾਂ ਨੇ ਵੱਡਾ ਧਰਮ ਕਰਕੇ ਦਿਖਾਇਆ, ਇਹ ਲੋਕ ਕਹਿੰਦੇ ਨੇ। ਰਾਵਰ ਬਿਨਾ ਕੌਣ ਅਬ ਕਰੇ, ਰਿਪ ਕੇ ਕਹੇ ਆਣ ਕੋ ਤਰੇ। ਵਿਸਾਲੀ ਦਾ ਰਾਜਾ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਤੁਹਾਡੇ ਤੋਂ ਬਗੈਰ ਐਸਾ ਹੋਰ ਕੌਣ ਕਰ ਸਕਦਾ ਸੀ ਕਿ ਵੈਰੀ ਦੀ ਦਿੱਤੀ ਹੋਈ ਕਸਮ ਦੇ ਉੱਤੇ ਅਨੰਦਪੁਰ ਨਗਰੀ ਨੂੰ ਤੁਸੀਂ ਛੱਡ ਦਿੱਤਾ। ਭਾਵ ਕੇ ਵੈਰੀ ਦੀ ਆਖੀ ਹੋਈ ਗੱਲ ਕਦੇ ਵੀ ਮੰਨੀ ਨਹੀਂ ਜਾਂਦੀ, ਪ੍ਰਵਾਨ ਨਹੀਂ ਕੀਤੀ ਜਾਂਦੀ, ਪਰ ਤੁਸੀਂ ਗਊ ਦੀ ਆਣ ਦੇ ਉੱਤੇ ਅਨੰਦਪੁਰ ਨੂੰ ਤੁਰੰਤ ਹੀ ਛੱਡ ਦਿੱਤਾ। ਆਪਣੋ ਨਗਰ ਵਿਸਾਲ ਬਸੰਤਾ, ਨਿਕਸੇ ਸਭ ਕਿਛ ਤਿਆਗ ਤੁਰੰਤਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਤੁਹਾਡਾ ਅਨੰਦਪੁਰ ਨਗਰ ਬਹੁਤ ਵੱਡਾ ਸੁਖ ਦੇ ਨਾਲ ਵਸਦਾ ਸੀ। ਸੱਚੇ ਪਾਤਸ਼ਾਹ ਜੀ, ਤੁਸੀਂ ਕਿਸੇ ਗੱਲ ਦੀ ਕੋਈ ਪ੍ਰਵਾਹ ਨਹੀਂ ਕੀਤੀ ਤੇ ਅਨੰਦਪੁਰ ਨੂੰ ਛੱਡ ਦਿੱਤਾ, ਸਿਰਫ ਇੱਕ ਧਰਮ ਦੀ ਰੱਖਿਆ ਦੇ ਵਾਸਤੇ। ਸੁਣ ਕਰ ਦਇਆ ਸਿੰਘ ਤਬ ਕਹਿਓ, ਕਰਿਓ ਕੋ ਕਰਮ ਸਭ ਹੁਣ ਹੁਲਹਿਓ। ਸਤਿਗੁਰੂ ਜੀ ਤੇ ਚੁੱਪ ਹੀ ਰਹੇ, ਪਰ ਲਾਗੋਂ ਭਾਈ ਦਇਆ ਸਿੰਘ ਨੇ ਆਖਿਆ ਕਿ ਵੱਡਾ ਕੋ ਕਰਮ ਇਹਨਾਂ ਸਾਰਿਆਂ ਨੇ ਕੀਤਾ, ਇਸ ਗੱਲ ਨੂੰ ਸਾਰੇ ਜਾਣਦੇ ਨੇ। ਵੱਡੇ ਪੁਰਖ ਕੂਰੇ ਕਰ ਮਾਰਤ, ਤਾਵਤ ਅਦਕ ਛਿਮਾ ਕਰ ਡਾਰਤ। ਭਾਈ ਦਇਆ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਵੱਡੇ ਪੁਰਖ ਹੁੰਦੇ ਨੇ ਉਹ ਝੂਠਾ ਕਰਕੇ ਮਾਰਦੇ ਨੇ, ਤਾਂ ਵੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਤੇ ਅਜੇ ਬੜੀ ਖਿਮਾ ਨੂੰ ਧਾਰਨ ਕੀਤਾ ਹੋਇਆ। ਮਹਾ ਦੁਸ਼ਟ ਸੁਖ ਸੋ ਨਹੀਂ ਬਸੈ, ਪੰਥ ਖਾਲਸਾ ਸਿਰ ਪਰ ਲਸੈ। ਪਰ ਭਾਈ ਦਇਆ ਸਿੰਘ ਜੀ ਕਹਿੰਦੇ ਨੇ ਵੱਡੇ ਜਿਹੜੇ ਦੁਸ਼ਟ ਨੇ ਇਹ ਸੁਖਾਂ ਦੀ ਪ੍ਰਾਪਤੀ ਕਰਕੇ ਵਸ ਨਹੀਂ ਸਕਣਗੇ, ਕਿਉਂਕਿ ਜਿਹੜਾ ਖਾਲਸਾ ਪੰਥ ਹੈ ਉਹਨਾਂ ਦੇ ਸਿਰ ਦੇ ਉੱਤੇ ਚਮਕੇਗਾ। ਜੇ ਕਰ ਸ਼ਰਨ ਪਰਤ ਸੋ ਆਏ, ਰਾਜ ਤੇਜ ਪ੍ਰਤਾਪ ਅਧਕਾਏ। ਦਇਆ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਆ ਪੈਂਦੇ, ਇਹਨਾਂ ਦਾ ਸਾਰਾ ਤੇਜ ਤੇ ਰਾਜ ਪ੍ਰਤਾਪ ਬਹੁਤਾ ਜ਼ਿਆਦਾ ਵੱਧ ਜਾਣਾ ਸੀ, ਪਰ ਇਹਨਾਂ ਨੇ ਐਸਾ ਕੀਤਾ ਨਹੀਂ। ਲੋਕ ਪ੍ਰਲੋਕ ਸੁਖੀ ਨਿਤ ਰਹਿਤ, ਸਕਲ ਜਗਤ ਮੈਂ ਜਸ ਕੋ ਲਹਿਤ। ਜੇਕਰ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਆ ਜਾਂਦੇ, ਲੋਕ ਤੇ ਪ੍ਰਲੋਕ ਦਾ ਦੋਵਾਂ ਪ੍ਰਕਾਰ ਦਾ ਸੁਖ ਮਿਲਣਾ ਸੀ, ਸੁਖੀ ਇਹਨਾਂ ਨੇ ਜ਼ਿੰਦਗੀ ਭਰ ਰਹਿਣਾ ਸੀ, ਸਾਰੇ ਜਗਤ ਦੇ ਜਿਹੜੇ ਸੁਖ ਤੇ ਭੋਗ ਨੇ ਉਹ ਵੀ ਮਿਲਣੇ ਸਨ, ਤੇ ਜਗ ਦੇ ਵਿੱਚ ਵੱਡਾ ਨਾਮਣਾ ਜਸ ਦਾ ਵੀ ਇਹਨਾਂ ਨੇ ਖੱਟਣਾ ਸੀ, ਪਰ ਜੇਕਰ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਆਉਂਦੇ। ਬੋਲੇ ਕਲਗੀ ਧਰ ਮੁਸਕਾਵਤ, ਇਹ ਨਿਰਭਾਗ ਨਹੀਂ ਕੁਛ ਪਾਵਤ। ਜਦੋਂ ਭਾਈ ਦਇਆ ਸਿੰਘ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਲਾਗੋਂ ਹੀ ਫਿਰ ਮੁਸਕਰਾ ਕੇ ਬੋਲੇ, ਕਹਿੰਦੇ ਨੇ ਇਹ ਨਿਰਭਾਗ ਨਹੀਂ ਕੁਛ ਪਾਵਤ। ਹੇ ਭਾਈ ਦਇਆ ਸਿੰਘ ਜੀ, ਇਹ ਖੋਟੇ ਭਾਗਾਂ ਵਾਲੇ ਨੇ, ਇਸ ਕਰਕੇ ਇਹਨਾਂ ਨੂੰ ਕਿਸੇ ਚੀਜ਼ ਦੀ ਪ੍ਰਾਪਤੀ ਨਹੀਂ ਹੋ ਸਕਦੀ। ਪੰਥ ਖਾਲਸਾ ਹਮੇ ਉਪਜਾਇਓ, ਰਾਜ ਤੇਜ ਨਿਤ ਵਧੈ ਸਵਾਇਓ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਅਸੀਂ ਖਾਲਸਾ ਪੰਥ ਸਾਜਿਆ ਹੋਇਆ, ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਖਾਲਸੇ ਦਾ ਤੇਜ ਤੇ ਪ੍ਰਤਾਪ ਦਿਨੋ ਦਿਨ ਦੂਣਾ ਚੌਣਾ ਵਧੇਗਾ। ਸਕਲ ਸੈਲ ਪਤ ਕੋ ਦੁਖਦਾਈ, ਤ੍ਰਸਤ ਹੋਏ ਪਰ ਹੈ ਸ਼ਰਨਾਈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਡਾ ਖਾਲਸਾ ਪੰਥ ਇਹਨਾਂ ਸਾਰਿਆਂ ਪਹਾੜੀਆਂ ਦੇ ਵਾਸਤੇ ਦੁੱਖ ਦਾ ਕਾਰਨ ਹੈ, ਤ੍ਰਸਤ ਹੋਏ ਪਰ ਹੈ ਸ਼ਰਨਾਈ। ਪਰ ਸਤਿਗੁਰੂ ਜੀ ਕਹਿੰਦੇ ਨੇ ਐਸਾ ਵੀ ਸਮਾਂ ਆਵੇਗਾ ਇੱਕੇ ਡਰ ਕੇ ਸਾਰੇ ਦੇ ਸਾਰੇ ਚਰਨਾਂ ਦੀ ਸ਼ਰਨ ਦੇ ਵਿੱਚ ਪੈਣਗੇ। ਛੀਨ ਦੇਸ਼ ਕੇ ਲੈ ਹੈ ਦੰਡ, ਜੇਕਰ ਲੜੈ ਹੋਏ ਖੰਡ ਖੰਡ, ਭਾਵ ਕੇ ਆਪਣੀਆਂ ਰਾਜਧਾਨੀਆਂ ਨੂੰ ਖੁਆ ਬੈਣਗੇ ਜਾਂ ਫਿਰ ਬਹੁਤਾ ਜ਼ਿਆਦਾ ਦੰਡ ਲੈਣਗੇ, ਜੇਕਰ ਅੱਗੋਂ ਅੜਨਗੇ ਤੇ ਫਿਰ ਟੋਟੇ ਟੋਟੇ ਕੀਤੇ ਜਾਣਗੇ। ਕੇਤਕ ਬਰਖਣ ਮੈਂ ਇੱਕ ਸਿੱਖ, ਪਰ ਸਵਣ ਪਰ ਕਥਾ ਭਵਿਖ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਥੋੜੇ ਸਮੇਂ ਤੋਂ ਬਾਅਦ, ਥੋੜਿਆਂ ਸਾਲਾਂ ਤੋਂ ਬਾਅਦ ਸਾਡਾ ਇੱਕ ਐਸਾ ਸਿੱਖ ਪ੍ਰਗਟ ਹੋਵੇਗਾ ਜਿਹੜਾ ਕਿ ਭਵਿੱਖ ਦੇ ਵਿੱਚ ਇਹਨਾਂ ਸਾਰਿਆਂ ਦਾ ਵਿਨਾਸ਼ ਕਰੇਗਾ। ਇਹ ਜਿਹੜੀ ਕਥਾ ਹੈ, ਸਤਿਗੁਰੂ ਜੀ ਕਹਿੰਦੇ ਨੇ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਹੋਏਗੀ। ਜਿਹੜੇ ਸਿੱਖ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਜ਼ਿਕਰ ਕਰ ਰਹੇ ਨੇ, ਭਾਵ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੱਲ ਹੀ ਸਤਿਗੁਰੂ ਜੀ ਇਸ਼ਾਰਾ ਕਰ ਰਹੇ ਨੇ ਕਿ ਭਵਿੱਖ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਇੱਕ ਸਿੱਖ ਪੈਦਾ ਹੋਵੇਗਾ ਜਿਹੜਾ ਕਿ ਆਪਣਾ ਰਾਜ ਕਾਇਮ ਕਰੇਗਾ। ਤੁਰਕਣ ਸਹਿਤ ਸੈਲ ਪਤ ਸਾਰੇ, ਕੋ ਕੋ ਬਚੇ ਜਾਹੇ ਤਬ ਮਾਰੇ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਰਕਾਂ ਦੇ ਸਮੇਤ ਜਿੰਨੇ ਵੀ ਸਾਰੇ ਪਹਾੜੀ ਰਾਜੇ ਨੇ, ਇਹਨਾਂ ਦੇ ਵਿੱਚੋਂ ਕੋਈ ਕੋਈ ਹੀ ਬਚੇਗਾ, ਨਹੀਂ ਤੇ ਸਾਰੇ ਮਾਰੇ ਜਾਣਗੇ। ਦੇਸ਼ ਉਜਾਰੈ ਧੂਮ ਉਠਾਵੈ, ਲੂਟ ਕੂਟ ਕਰ ਸਭਨ ਤਰਸਾਵੈ। ਉਹ ਜਿਹੜਾ ਸਾਡਾ ਸਿੱਖ ਪੈਦਾ ਹੋਣ ਵਾਲਾ ਹੈ, ਉਹ ਦੇਸ਼ਾਂ ਸਾਰਿਆਂ ਨੂੰ ਉਜਾੜ ਦੇਗਾ, ਵੱਡੀ ਧੂਮ ਉਠਾਏਗਾ, ਲੁੱਟੇਗਾ, ਮਾਰ ਕਰੇਗਾ, ਸਾਰਿਆਂ ਦੇ ਮਨ ਦੇ ਵਿੱਚ ਡਰ ਪੈਦਾ ਕਰੇਗਾ। ਅਬ ਤੋ ਹਮਨੇ ਖੇਲ ਪਸਾਰੀ, ਸਿੱਖ ਪੰਥ ਕਰਤ ਰਣ ਪਾਰੀ। ਇਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਅਸੀਂ ਤੇ ਇੱਕ ਖੇਡ ਖਿਲਾਰੀ ਹੋਈ ਹੈ, ਮੰਨੋ ਕਿ ਜਿਹੜਾ ਸਾਡਾ ਖਾਲਸਾ ਪੰਥ ਹੈ ਅਜੇ ਤੇ ਸਿੱਖਿਆ ਹੀ ਲੈ ਰਿਹਾ, ਆਪਣੀ ਪ੍ਰੈਕਟਿਸ ਹੀ ਕਰ ਰਿਹਾ। ਸ਼ਰਨ ਪਰਨਿਤ ਹੋਏ ਉਬਾਰਨ, ਨਾ ਤਾਂ ਸਹਿਸ ਬੰਸ ਹੋਏ ਮਾਰਨ। ਜਿਹੜੇ ਸ਼ਰਨ ਪੈਣਗੇ ਉਹਨਾਂ ਦਾ ਬਚਾਅ ਹੋਵੇਗਾ, ਨਹੀਂ ਤੇ ਸਮੇਤ ਵੰਸ਼ ਦੇ ਵਿਨਾਸ਼ ਹੋ ਜਾਣਗੇ। ਏਕ ਸਹਸਰ ਕੋਸ ਦਿਨ ਰਾਜ, ਚੱਕਰਵਰਤ ਕੋ ਸਿਰ ਪਰ ਤਾਜ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ 1000 ਕੋਹਾਂ ਤੱਕ ਜਿਹਦਾ ਰਾਜ ਫੈਲਿਆ ਹੋਇਆ, ਭਾਵ ਕੇ ਔਰੰਗਜ਼ੇਬ ਦਾ, ਜਿਹੜਾ ਕਿ ਆਪਣੇ ਆਪ ਨੂੰ ਬੜਾ ਚੱਕਰਵਰਤੀ ਬਾਦਸ਼ਾਹ ਸਮਝਦਾ ਤੇ ਸਿਰ ਦੇ ਉੱਤੇ ਤਾਜ ਨੂੰ, ਮੁਕਟ ਨੂੰ ਧਾਰਨ ਕਰਦਾ। ਹਮ ਤਿਸ ਕੀ ਜਰ ਕਰੈ ਉਖਾਰਨ, ਰਾਜ ਤੇਜ ਬਿਨ ਸਹਿ ਬੜ ਦਾਰਨ। ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਬਾਦਸ਼ਾਹ ਦੀਆਂ ਅਸੀਂ ਜੜਾਂ ਪੁੱਟ ਦਿਆਂਗੇ, ਇਹਦਾ ਸਾਰਾ ਰਾਜ ਤੇਜ ਭਿਆਨਕ ਤਰੀਕੇ ਦੇ ਨਾਲ ਖਤਮ ਹੋਏਗਾ। ਸੈਲ ਪਤੀ ਗਿਣਤੀ ਕਿਸ ਬਿਖੈ, ਅਬ ਤੋ ਪੰਥ ਲਰਨ ਹੀ ਸਿਖੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਬਾਦਸ਼ਾਹ ਵੱਡਾ ਤੁਰਕਾਂ ਦਾ ਹੀ ਨਹੀਂ ਬਚੇਗਾ, ਤਿੰਨਾਂ ਪਹਾੜੀ ਛੋਟਿਆਂ ਰਾਜਿਆਂ ਦੀ ਕੀ ਔਕਾਤ ਹੈ। ਸਤਿਗੁਰੂ ਜੀ ਕਹਿੰਦੇ ਨੇ ਅਬ ਤੋ ਪੰਥ ਲਰਨ ਹੀ ਸਿਖੈ, ਭਾਵ ਕਿ ਮੇਰਾ ਜਿਹੜਾ ਖਾਲਸਾ ਪੰਥ ਹੈ ਅਜੇ ਤੇ ਲੜਾਈ ਦੀ ਸਿਖਲਾਈ ਹੀ ਕਰ ਰਿਹਾ, ਪਰ ਜਦੋਂ ਸਿੱਖ ਜਾਏਗਾ ਫਿਰ ਕਿਸੇ ਨੂੰ ਨਹੀਂ ਛੱਡੇਗਾ। ਇਮ ਸੁਣ ਰਾਵ ਹਰਖ ਚਿਤ ਪਾਇਓ, ਬੈਠ ਕਿਤਕ ਚਿਰ ਘਰ ਉੱਠ ਗਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਿਸਾਲੀ ਦਾ ਰਾਜਾ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਬੜਾ ਖੁਸ਼ ਹੋਇਆ, ਥੋੜੀ ਦੇਰ ਬੈਠਣ ਤੋਂ ਬਾਅਦ ਫਿਰ ਆਪਣੇ ਘਰ ਦੇ ਵਿੱਚ ਚਲਿਆ ਗਿਆ। ਹਿਰਦੈ ਸਰਾਹਤ ਗੁਰ ਬੜ ਤੇਜ, ਇਨਕੇ ਸਾਮ ਮਹਾ ਮਜੇਜ। ਮਨ ਦੇ ਵਿੱਚ ਸ਼ਲਾਘਾ ਦੀਆਂ ਵਿਚਾਰਾਂ ਕਰਦਾ ਜਾਂਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਵੱਡਾ ਤੇਜ ਪ੍ਰਤਾਪ ਹੈ। ਕੋ ਇਨਕੇ ਸਮ ਮਹਾ ਮਜੇਜ, ਭਾਵ ਕੇ ਉੱਚੇ ਸੁਭਾਅ ਵਾਲਾ, ਚੜ੍ਹਦੀਆਂ ਕਲਾ ਵਾਲਾ, ਇਹਨਾਂ ਤੋਂ ਬਗੈਰ ਦੂਜਾ ਹੋਰ ਕੌਣ ਹੋਵੇਗਾ। ਚਾਵਰ ਚੂਣ ਪਹਿਤ ਕ੍ਰਿਤ ਆਛੇ, ਪਹੁੰਚਾਵਤ ਜੇਤ ਕੋਏ ਬਾਂਛੇ। ਕਵੀ ਜੀ ਲਿਖਦੇ ਨੇ ਕਿ ਚੌਲ, ਆਟਾ, ਦਾਲ, ਘਿਓ, ਇਸ ਤਰ੍ਹਾਂ ਦੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਪਹੁੰਚਾਉਂਦਾ ਹੈ ਰਾਜਾ, ਜਿੰਨੀਆਂ ਵੀ ਲੋੜੀਂਦੀਆਂ ਨੇ। ਤ੍ਰਿਣ ਕਾਸ਼ਟ ਕੀ ਸਗਰੀ ਸੇਵਾ, ਕਰਤ ਪ੍ਰਸੰਨ ਹੇਤ ਗੁਰ ਦੇਵਾ। ਗੁਰੂ ਦੇਵ ਜੀ ਨੂੰ ਭਾਵ ਕੇ ਸਤਿਗੁਰਾਂ ਨੂੰ ਪ੍ਰਸੰਨ ਕਰਨ ਦੇ ਵਾਸਤੇ, ਘੋੜਿਆਂ ਦੇ ਵਾਸਤੇ ਦਾਣਾ ਪੱਠਾ ਤੇ ਬਾਲਣ ਦੀ ਬੜੀ ਸੇਵਾ ਕਰਦਾ। ਦੋਏ ਤ੍ਰੈ ਬਾਸਰ ਜਬੈ ਬਿਤਾਏ, ਪੁਣ ਰਣਜੀਤ ਨਗਾਰਾ ਵਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋ ਤਿੰਨ ਦਿਨ ਇਸੇ ਤਰੀਕੇ ਦੇ ਨਾਲ ਜਦੋਂ ਬਤੀਤ ਹੋਏ, ਇੱਕ ਦਿਨ ਰਣਜੀਤ ਨਗਾਰੇ ਨੂੰ ਖੜਕਾਇਆ ਗਿਆ। ਕਾਲੀ ਅਖੇਰ ਕੋ ਵਹਿਰ ਬਹਾਨਾ, ਪਏ ਅਰੂੜਨ ਗੁਰ ਭਗਵਾਨਾ। ਸ਼ਿਕਾਰ ਦੇ ਬਹਾਨੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੀ ਅਸਵਾਰੀ ਕੀਤੀ। ਉੱਤਰ ਯੋਰਾਰ ਨਦੀ ਤੇ ਆਏ, ਵਿਚਰਤ ਬਣ ਕੇ ਤਕ ਮ੍ਰਿਗ ਕਾਏ। ਭਾਵ ਕੇ ਸ਼ਿਕਾਰ ਤੇ ਦਰਿਆ ਤੋਂ ਪਰਲੇ ਪਾਰ ਵੀ ਖੇਡ ਸਕਦੇ ਸਨ, ਪਰ ਜਿਹੜੇ ਪਾਸੇ ਟਿਕੇ ਹੋਏ ਸਨ ਉਥੋਂ ਦੂਸਰੇ ਪਾਰ ਦਰਿਆ ਤੋਂ ਪਾਰ ਹੋਏ ਨੇ, ਜਿਹੜੇ ਪਾਸੇ ਰਾਜਿਆਂ ਦੀ ਰਾਜਧਾਨੀ। ਕਵੀ ਜੀ ਲਿਖਦੇ ਨੇ ਕਿ ਉਸ ਜੰਗਲ ਦੇ ਵਿੱਚ ਜਾ ਕੇ ਸ਼ਿਕਾਰ ਖੇਡਿਆ, ਕਾਫੀ ਸਾਰੇ ਹਿਰਨਾਂ ਦਾ ਸ਼ਿਕਾਰ ਕੀਤਾ। ਤੁਰਕ ਪਰਾਜੈ ਪਾਇ ਬਿਸਾਲਾ, ਪਸ਼ਚਾਤਾਪ ਕਰਤ ਪੁਰ ਚਾਲਾ। ਜਿਹੜਾ ਸਰਹੰਦ ਦਾ ਸੂਬਾ ਆਇਆ ਹੋਇਆ ਸੀ, ਉਹ ਵੀ ਹਾਰ ਦੀ ਪ੍ਰਾਪਤੀ ਕਰਕੇ ਤੇ ਪਸ਼ਚਾਤਾਪ ਕਰਦਾ ਹੋਇਆ ਆਪਣੀ ਪੂਰੀ ਸਰਹੰਦ ਦੇ ਵਿੱਚ ਪਹੁੰਚ ਗਿਆ ਸੀ। ਸਪਾਟ ਹਜ਼ਾਰੋਂ ਕਰ ਮਰਵਾਵਨ, ਨਹੀਂ ਗੁਰ ਗਹਿਓ ਗਯੋ ਕੋ ਕਾਵਨ। ਭਾਵ ਕੇ ਹਜ਼ਾਰਾਂ ਆਪਣੇ ਸੂਰਮਿਆਂ ਨੂੰ ਮਰਵਾ ਕੇ ਤੇ ਉਹ ਵਾਪਸ ਮੁੜਿਆ ਸੀ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤਿਆਂ ਨੂੰ ਮਾਰਿਆ ਸੀ ਪਰ ਆਪ ਬਚੇ ਸਨ। ਚਮੂ ਮਾਰ ਨਦ ਪਾਰ ਉਤਰਗਾ, ਏਕ ਸੰਬੰਧੀ ਤੁਰਕ ਸੋ ਮਰਗਾ। ਭਾਵ ਕੇ ਉਸ ਸਰਹੰਦ ਦੇ ਸੂਬੇ ਨੇ ਇਹ ਵਿਚਾਰ ਕੀਤੀ ਸੀ ਕਿ ਸਾਰੀ ਦੀ ਸਾਰੀ ਆਪਣੀ ਫੌਜ ਨੂੰ ਲੈ ਕੇ ਗੁਰੂ ਦਰਿਆ ਤੋਂ ਪਾਰ ਹੋ ਗਿਆ ਤੇ ਸਾਡੇ ਬਹੁਤੇ ਸੰਬੰਧੀਆਂ ਨੂੰ ਤੁਰਕਾਂ ਨੂੰ ਮਾਰ ਗਏ। ਇਮ ਪਛਤਾਵਤ ਗਯੋ ਸਰਹੰਦ, ਪਾਏ ਨਮੋਸ਼ੀ ਸ਼ੋਕ ਬਿਲੰਦ। ਇਸ ਤਰ੍ਹਾਂ ਪਛਤਾਉਂਦਾ ਹੋਇਆ ਉਹ ਸਰਹੰਦ ਦੇ ਵਿੱਚ ਪਹੁੰਚਿਆ ਸੀ। ਬੜੀ ਨਮੋਸ਼ੀ ਉਹਨੂੰ ਸਹਿਣੀ ਪਈ ਸੀ, ਇਸ ਤੋਂ ਇਲਾਵਾ ਵੱਡਾ ਸੋਗ ਵਿਆਪਿਆ ਸੀ। ਭੀਮ ਚੰਦ ਕੇ ਭੱਟ ਸਮਦਾਈ, ਉਤਰੇ ਕਿਤ ਕਿਤ ਹਿਤ ਤੱਕ ਰਾਈ। ਕਵੀ ਜੀ ਕਹਿਣ ਦਾ ਯਤਨ ਕਰਦੇ ਨੇ ਕਿ ਤੁਰਕ ਤੇ ਸਾਰੇ ਮੁੜ ਗਏ ਸਨ, ਪਰ ਜਿਹੜਾ ਰਾਜਾ ਭੀਮ ਚੰਦ ਸੀ ਉਹਨੇ ਆਪਣੀ ਤਕੜਾਈ ਫੌਜ ਦੇ ਨਾਲ ਥੋੜੀ ਬਹੁਤੀ ਅਜੇ ਵੀ ਕੀਤੀ ਹੋਈ ਸੀ। ਸੁਣ ਸਤਿਗੁਰ ਕੋ ਬਜਤ ਨਗਾਰਾ, ਤ੍ਰਾਸਤ ਤੁਰਕ ਕਰਤ ਪੇ ਤਿਆਰਾ। ਜਦੋਂ ਸਤਿਗੁਰੂ ਜੀ ਦੁਬਾਰਾ ਦਰਿਆ ਤੋਂ ਪਾਰ ਹੋ ਕੇ ਇਧਰਲੇ ਪਾਸੇ ਆਏ, ਸ਼ਿਕਾਰ ਖੇਡਿਆ, ਨਗਾਰਾ ਵਜਾਇਆ ਤੇ ਸਾਰੇ ਦੇ ਸਾਰੇ ਤੁਰਕ ਬੜੇ ਡਰੇ ਤੇ ਫਿਰ ਉਹਨਾਂ ਨੇ ਤਿਆਰੀ ਕੀਤੀ ਅੱਗੋਂ ਜੂਝਣ ਦੀ। ਗਾਇਓ ਖਾਲਸਾ ਜਿੱਤ ਸੋ ਜੋਏ, ਦੋਨੋ ਦਲ ਮੁਕਾਬਲੇ ਹੋਏ। ਜਦੋਂ ਖਾਲਸੇ ਉਸ ਪਾਸੇ ਗਏ ਤੇ ਫਿਰ ਅੱਗੋਂ ਜਿਹੜੇ ਪਹਾੜੀ ਨੇ ਉਹ ਵੀ ਅੱਗੋਂ ਟੱਕਰੇ, ਦੋਵਾਂ ਦਲਾਂ ਦੇ ਕਵੀ ਜੀ ਲਿਖਦੇ ਨੇ ਦੁਬਾਰਾ ਮੁਕਾਬਲੇ ਹੋਏ। ਚਲੀ ਤੁਫੰਗਾਂ ਗੁਲਕਾਂ ਸੰਗ, ਕਰੇ ਪਹਾੜੀ ਅੰਗਣ ਭੰਗ। ਬਹੁਤੀਆਂ ਗੋਲੀਆਂ ਚੱਲੀਆਂ ਤੇ ਬਹੁਤੇ ਸਾਰੇ ਪਹਾੜੀਆਂ ਦੇ ਅੰਗਾਂ ਨੂੰ ਭੰਨਿਆ ਗਿਆ। ਸ੍ਰੀ ਪ੍ਰਭ ਨਹੀਂ ਤਿਸ ਕੀ ਦਿਸ਼ ਗਏ, ਕਿਤਕ ਸਿੰਘ ਪਹੁੰਚੇ ਰਣ ਪਏ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਉਸ ਪਾਸੇ ਨੂੰ ਬਹੁਤਾ ਅੱਗੇ ਨਹੀਂ ਗਏ, ਪਰ ਸਿੰਘ ਪਹੁੰਚੇ ਜਿਨ੍ਹਾਂ ਦੇ ਨਾਲ ਜੰਗ ਹੋਇਆ। ਕੇਤਕ ਚਿਰ ਲੋ ਅਰੇ ਪਹਾੜੀ, ਉਮਡੈ ਸਿੰਘ ਵੀਰ ਬਲ ਭਾਰੀ। ਕਾਫੀ ਚਿਰ ਤੱਕ ਪਹਾੜੀ ਅੱਗੋਂ ਅੜਦੇ ਰਹੇ। ਕਵੀ ਜੀ ਲਿਖਦੇ ਨੇ ਕਿ ਵੀਰ ਭਾਰੀ ਜਿਹੜੇ ਖਾਲਸੇ ਸੀ ਉਹ ਬਹੁਤਾ ਹੀ ਜ਼ਿਆਦਾ ਉਮੜ ਕੇ ਪਏ। ਹੇਲਾ ਕਾਲ ਪਰੇ ਇੱਕ ਬਾਰੇ, ਉੱਚ ਪੁਕਾਰਤ ਮਾਰੋ ਮਾਰੇ। ਵੱਡੇ ਹੱਲੇ ਨੂੰ ਕਰਕੇ ਇੱਕੋ ਵਾਰੀ ਪਏ ਨੇ ਉੱਚੀ ਉੱਚੀ ਮਾਰ ਲੋ ਦੀਆਂ ਆਵਾਜ਼ਾਂ ਕੀਤੀਆਂ। ਬੀਚ ਪ੍ਰਵੇਸ਼ ਤਿਨੇ ਕੇ ਜਾਏ, ਦੀਰਘ ਤੋਮਰ ਹਤੇ ਰਸਾਏ। ਉਹਨਾਂ ਸਾਰਿਆਂ ਪਹਾੜੀਆਂ ਦੇ ਵਿੱਚ ਪ੍ਰਵੇਸ਼ ਕਰ ਗਏ ਨੇ, ਜਾ ਕੇ ਵੱਡੇ ਵੱਡੇ ਬਰਛਿਆਂ ਦਾ ਗੁੱਸੇ ਦੇ ਨਾਲ ਪ੍ਰਹਾਰ ਕੀਤਾ। ਖੜਗ ਨਿਕਾਸ ਬਿਨਾਸ਼ਨ ਕਰੇ, ਭਜੇ ਗਿਰਨ ਨਰ ਡਰ ਔਰ ਤਰੇ। ਬਹੁਤਿਆਂ ਸਾਰੀਆਂ ਤਲਵਾਰਾਂ ਦਾ ਵਾਰ ਕਰਕੇ ਬਹੁਤਿਆਂ ਦਾ ਵਿਨਾਸ਼ ਕੀਤਾ ਗਿਆ। ਕਵੀ ਜੀ ਲਿਖਦੇ ਨੇ ਕਿ ਫੇਰ ਪਹਾੜੀਏ ਡਰ ਨੂੰ ਧਾਰਨ ਕਰਕੇ ਨੱਠੇ। ਤਿੰਨ ਮੌਕੇ ਤਕ ਮਾਰ ਗਿਰਾਏ, ਆਪਣੇ ਪ੍ਰਾਣ ਪ੍ਰਿਯ ਕਰਤ ਪਲਾਏ। ਉਹਨਾਂ ਦੇ ਵਿੱਚੋਂ ਕਾਫੀ ਸਾਰਿਆਂ ਨੂੰ ਮਾਰ ਦਿੱਤਾ ਗਿਆ ਤੇ ਕਵੀ ਜੀ ਲਿਖਦੇ ਨੇ ਕਿ ਕਈ ਆਪਣੇ ਪ੍ਰਾਣਾਂ ਨੂੰ ਪਿਆਰਾ ਕਰਕੇ ਡਰ ਕੇ ਦੌੜ ਗਏ। ਲੂਟ ਕੂਟ ਲੀ ਨਸ ਤਿੰਨ ਡੇਰਾ, ਹੈ ਆਇਦ ਆਦਿਕ ਜੋ ਹੀਰਾ। ਫਿਰ ਉਹਨਾਂ ਪਹਾੜੀਆਂ ਦੇ ਡੇਰਿਆਂ ਨੂੰ ਲੁੱਟਿਆ ਗਿਆ ਹੈ, ਜਿਨ੍ਹਾਂ ਦੇ ਵਿੱਚੋਂ ਬਹੁਤੇ ਹਥਿਆਰ ਤੇ ਬਹੁਤੇ ਸਾਰੇ ਘੋੜੇ ਪ੍ਰਾਪਤ ਹੋਏ। ਕੇਤਕ ਗ੍ਰਾਮ ਮਾਰ ਕਰ ਫਿਰੇ, ਆਏ ਮਿਲੇ ਗੁਰ ਦਰਸ਼ਨ ਕਰੇ। ਕਾਫੀ ਸਾਰੇ ਪਿੰਡਾਂ ਨੂੰ ਮਾਰ ਕੇ ਤਬਾਹ ਕਰਕੇ ਫੇਰ ਖਾਲਸੇ ਵਾਪਸ ਮੁੜੇ ਨੇ, ਸਤਿਗੁਰੂ ਗੋਬਿੰਦ ਸਿੰਘ ਜੀ ਦਾ ਆਣ ਕੇ ਦਰਸ਼ਨ ਕੀਤਾ। ਮਿਲਿਓ ਖਾਲਸਾ ਬਹੁ ਗਰ ਜਾਵੇ, ਵਾਹਿਗੁਰੂ ਕੀ ਫਤਿਹ ਬੁਲਾਵੇ। ਕਵੀ ਜੀ ਲਿਖਦੇ ਨੇ ਕਿ ਖਾਲਸਾ ਸ਼ੇਰ ਦੀ ਤਰ੍ਹਾਂ ਗਰਜਦਾ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ ਨੇ ਸਾਰੇ ਦੇ ਸਾਰੇ। ਕਰਤ ਅਖੇਰ ਪ੍ਰਭੂ ਹਟ ਆਏ, ਸਲਤਾ ਉਤਰ ਸਿਵਰ ਦਰ ਸਾਏ। ਦੂਸਰੀ ਤਰਫ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਵੀ ਸ਼ਿਕਾਰ ਖੇਡਿਆ ਤੇ ਫੇਰ ਦਰਿਆ ਤੋਂ ਪਾਰਲੇ ਪਾਰ ਚਲੇ ਗਏ, ਜਾ ਕੇ ਡੇਰਾ ਲਾਇਆ। ਤਾਜੇ ਤੁਰੰਗਮ ਕੀ ਅਬਸ ਰਾਮੂ, ਡਰੇ ਸਕਲ ਹੀ ਗਿਰ ਕੇ ਗ੍ਰਾਮੂ। ਘੋੜੇ ਦੀ ਸਵਾਰੀ ਨੂੰ ਛੱਡਿਆ, ਜਾ ਕੇ ਸਤਿਗੁਰਾਂ ਨੇ ਵਿਸਰਾਮ ਕੀਤਾ। ਦੂਜੀ ਤਰਫ ਕਵੀ ਜੀ ਲਿਖਦੇ ਨੇ ਕਿ ਸਾਰੇ ਪਹਾੜੀ ਪਿੰਡ ਬਹੁਤ ਜ਼ਿਆਦਾ ਡਰੇ। ਲੇ ਲੇ ਭਾਜਰ ਦੂਰ ਸਿਧਾਏ, ਬਸੇ ਅਨਤ ਬਲ ਬਾਮ ਕੇ ਦਾਏ। ਪਾਪ ਕੇ ਭਾਜੜ ਪੈ ਕੇ ਕਾਫੀ ਸਾਰੇ ਪਹਾੜੀਏ ਦੌੜ ਗਏ, ਜਿਨ੍ਹਾਂ ਨੇ ਕਿਸੇ ਹੋਰ ਜਗ੍ਹਾ ਦੇ ਉੱਤੇ ਖੱਬੇ ਜਾਂ ਸੱਜੇ ਆਪਣਾ ਵਾਸਾ ਕੀਤਾ। ਬਿਗੜਿਓ ਦਰਬ ਮਾਮਲਾ ਜਬੈ, ਭੀਮ ਚੰਦ ਕੋ ਚਿਤ ਦੁਖ ਤਬੈ। ਕਵੀ ਜੀ ਲਿਖਦੇ ਨੇ ਕਿ ਜਦੋਂ ਮਾਮਲੇ ਦਾ ਰੁਪਈਆ ਵਿਗੜਿਆ, ਉਸ ਵੇਲੇ ਰਾਜਾ ਭੀਮ ਚੰਦ ਚਿੱਤ ਦੇ ਵਿੱਚ ਬੜਾ ਦੁਖੀ ਹੋਇਆ। ਬਸ ਨ ਬਸਾਏ ਬਸੂਰਤ ਪਾਰੀ, ਗੁਰ ਵਿਰੋਧ ਤੇ ਅਧਿਕ ਬਿਗਾਰੀ। ਪਰ ਬਹੁਤ ਚੁਰਦਾ ਹੈ ਰਾਜਾ ਭੀਮ ਚੰਦ, ਗੁਰੂ ਜੀ ਦੇ ਨਾਲ ਵੱਡਾ ਵਿਰੋਧ ਹੈ, ਪਰ ਕੁਝ ਸਤਿਗੁਰਾਂ ਦਾ ਵਿਗਾੜ ਨਾ ਸਕਿਆ। ਇਤ ਸਤ ਗੁਰ ਨਿਤ ਕਰਤ ਬਿਲਾਸਾ, ਚੜੇ ਅਖੇਰ ਨਿਹਾਰ ਤਮਾਸ਼ਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੀ ਤਰਫ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਹਮੇਸ਼ਾ ਬਿਲਾਸ ਦੇ ਵਿੱਚ ਖੁਸ਼ੀ ਵਿੱਚ ਰਹਿੰਦੇ ਨੇ, ਸ਼ਿਕਾਰ ਖੇਡਣ ਦੇ ਵਾਸਤੇ ਜਾਂਦੇ ਨੇ ਤੇ ਤਰ੍ਹਾਂ ਤਰ੍ਹਾਂ ਦੇ ਤਮਾਸ਼ੇ ਦੇਖਦੇ ਨੇ। ਸੰਗਤ ਦਰਸ਼ਨ ਕੋ ਤਹਿ ਜਾਵੇ, ਸੁਣ ਸੁਣ ਸਿੰਘ ਦੇਸ਼ ਤੇ ਆਵੇ। ਸੰਗਤ ਦੂਰਾਂ ਦੂਰਾਂ ਤੋਂ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਵਾਸਤੇ ਉਸੇ ਜਗ੍ਹਾ ਦੇ ਉੱਤੇ ਪਹੁੰਚਦੀ ਹੈ ਜਿੱਥੇ ਸਤਿਗੁਰੂ ਜੀ ਟਿਕੇ ਹੋਏ ਨੇ।
ਦਰਬਵਸਤ ਗਣ ਹੈ ਹਥਿਆਰ, ਲਗੇ ਅਕੋਰਨ ਕੇ ਅੰਬਾਰ।
ਮਾਇਆ ਦੀ ਭੇਟਾ ਹੁੰਦੀ ਹੈ, ਹੋਰ ਜਿਹੜੀਆਂ ਵੱਡਮੁੱਲੀਆਂ ਚੀਜ਼ਾਂ ਨੇ ਉਹ ਵੀ ਭੇਟਾ ਰੱਖੀਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਘੋੜੇ ਹਥਿਆਰ ਬਹੁਤੇ ਸਾਰੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਹੁੰਦੇ ਨੇ। ਕਵੀ ਜੀ ਲਿਖਦੇ ਨੇ ਕਿ ਮਾਇਆ ਦੇ ਵੱਡੇ ਵੱਡੇ ਅੰਬਾਰ ਲੱਗ ਜਾਂਦੇ ਨੇ, ਢੇਰ ਲੱਗ ਜਾਂਦੇ ਨੇ।
ਅਦਕ ਤਿਹਾਵਲ ਨਿਤ ਪ੍ਰਤੀ ਹੋਵੇ, ਬ੍ਰਿੰਦ ਇਕੱਤਰ ਦਰਸ ਕੋ ਜੋਵੇ।
ਬਹੁਤੇ ਸਾਰੇ ਇਕੱਠੇ ਹੋ ਕੇ ਸਤਿਗੁਰਾਂ ਦਾ ਦਰਸ਼ਨ ਕਰਦੇ ਨੇ। ਇਸ ਤੋਂ ਇਲਾਵਾ ਬਹੁਤਾ ਸਾਰਾ ਕੜਾਹ ਪ੍ਰਸ਼ਾਦ ਰੋਜ਼ ਹੀ ਤਿਆਰ ਕਰਕੇ ਵਰਤਾਇਆ ਜਾਂਦਾ।
ਚੜ੍ਹੇ ਪ੍ਰਭੂ ਹੈ ਵਹਿਰ ਸਿਧਾਵੇ, ਹਿਤ ਅਖੇਰ ਸਲਤਾ ਲੰਘ ਜਾਵੇ।
ਸਤਿਗੁਰੂ ਜੀ ਘੋੜੇ ਦੀ ਸਵਾਰੀ ਕਰਕੇ ਸ਼ਿਕਾਰ ਖੇਡਣ ਦੇ ਵਾਸਤੇ ਜਾਂਦੇ ਨੇ। ਨਿਤ ਹੀ ਸਤਿਗੁਰੂ ਜੀ ਦਰਿਆ ਤੋਂ ਪਾਰਲੇ ਪਾਰ ਹੀ ਜਾਂਦੇ ਨੇ, ਜਿਹੜੇ ਪਾਸੇ ਪਹਾੜੀਆਂ ਦਾ ਰਾਜ। ਬਜਤ ਬਡ ਰਣ ਜੀਤ ਦਮਾਮਾ, ਸੁਣ ਖਲ ਪਲ ਹੋਏ ਸ਼ਤਰਨ ਤਾਮਾ। ਜਦੋਂ ਸ਼ਿਕਾਰ ਖੇਡਦੇ ਨੇ, ਨਾਲ ਦੀ ਨਾਲ ਰਣਜੀਤ ਨਾਂ ਦਾ ਵੱਡਾ ਨਗਾਰਾ ਖੜਕਾਇਆ ਜਾਂਦਾ ਹੈ। ਕਵੀ ਜੀ ਲਿਖਦੇ ਨੇ ਕਿ ਨਗਾਰੇ ਦੀ ਧੁਨੀ ਨੂੰ ਸੁਣ ਕੇ ਸਾਰਿਆਂ ਵੈਰੀਆਂ ਦੇ ਘਰਾਂ ਦੇ ਵਿੱਚ ਖਲਬਲੀ ਮਚਦੀ। ਦੂਰ ਦੂਰ ਲੱਗ ਜਾਹੇ ਅਖੇਰ, ਸੁਣ ਕੋ ਆਏ ਸਕੇ ਨਾ ਅਗੇਰ। ਦੂਰ ਦੂਰ ਤੱਕ ਸ਼ਿਕਾਰ ਖੇਡਣ ਦੇ ਵਾਸਤੇ ਚਲੇ ਜਾਂਦੇ ਨੇ, ਸਾਰੇ ਨਗਾਰੇ ਦੀ ਆਵਾਜ਼ ਨੂੰ ਸੁਣਦੇ ਨੇ, ਪਰ ਕੋਈ ਅੱਗੇ ਨਹੀਂ ਆਉਂਦਾ। ਏਤੇ ਉਤ ਤੁਰਕ ਤੁਰਤ ਹੀ ਰਿਪ ਦਰ, ਜਬ ਸਤ ਗੁਰ ਡੇਰੇ ਕੋ ਮੁਰੈ। ਭਾਵ ਕਿ ਇਧਰ ਉਧਰ ਸਾਰੇ ਦੇ ਸਾਰੇ ਤੁਰੰਤ ਹੀ ਹੋ ਜਾਂਦੇ ਨੇ। ਕਵੀ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਜੀ ਸ਼ਿਕਾਰ ਖੇਡ ਕੇ ਡੇਰੇ ਦੇ ਵਿੱਚ ਵਾਪਸ ਪਰਤਦੇ ਨੇ, ਤਾਂ ਹੀ ਸਾਰੇ ਦੇ ਸਾਰੇ ਸੁਖ ਪਾਉਂਦੇ ਨੇ। ਤਾਵਨ ਨਿਚਿੰਤ ਹੋਏ ਥਿਰ ਨਿਜ ਥਾਣ, ਦੇਸ਼ ਸੈਲ ਕੇ ਤਰਾਸ ਮਹਾਨ। ਭਾਵ ਕਿ ਜਦੋਂ ਸਤਿਗੁਰੂ ਜੀ ਸ਼ਿਕਾਰ ਖੇਡ ਕੇ ਵਾਪਸ ਮੁੜ ਜਾਂਦੇ ਨੇ, ਫਿਰ ਸਾਰੇ ਦੇ ਸਾਰੇ ਨਿਸਚਿੰਤ ਹੋ ਜਾਂਦੇ ਨੇ, ਆਪਣੀ ਜਗ੍ਹਾ ਦੇ ਉੱਤੇ ਟਿਕਦੇ ਨੇ। ਇਸ ਤਰੀਕੇ ਦੇ ਨਾਲ ਸਾਰੇ ਇਲਾਕੇ ਦੇ ਵਿੱਚ ਸਤਿਗੁਰਾਂ ਦਾ ਵੱਡਾ ਖੌਫ ਹੈ। ਔਚਕ ਸਿੰਘ ਆਏ ਨਹੀਂ ਪਰ, ਲੂਟ ਕੂਟ ਹੱਥ ਕਰ ਨਹੀਂ ਫਿਰੈ। ਭਾਵ ਕਿ ਅਚਾਨਕ ਕਿਤੇ ਸਿੰਘ ਆ ਕੇ ਹਮਲਾ ਨਾ ਕਰ ਦੇਣ, ਲੁੱਟਣ ਤੇ ਮਾਰਨ ਨਾ, ਇਸ ਤਰ੍ਹਾਂ ਦਾ ਸਾਰਿਆਂ ਦੇ ਮਨ ਦੇ ਵਿੱਚ ਵੱਡਾ ਡਰ। ਯਾਂ ਤੇ ਨਿਸ ਦਿਨ ਬਣ ਸਾਵਧਾਨ, ਕਸ਼ਟ ਪ੍ਰਜਾ ਰਾਜਾ ਬਹੁ ਮਾਨ। ਕਵੀ ਜੀ ਲਿਖਦੇ ਨੇ ਕਿ ਇਸ ਕਰਕੇ ਰਾਤ ਦਿਨ ਬੜੇ ਆਪਣੇ ਮਨ ਦੇ ਵਿੱਚ ਸਾਵਧਾਨ ਰਹਿੰਦੇ ਨੇ, ਕਸ਼ਟ ਪ੍ਰਜਾ ਨੂੰ ਵੀ ਵੱਡਾ, ਰਾਜੇ ਨੂੰ ਵੀ ਬਹੁਤ ਵੱਡਾ। ਪਛਤਾਵਤ ਮੂਰਖ ਮਤ ਮੰਦ, ਚਹਿਤ ਹਿਰਦੈ ਹੋਏ ਸੰਦ ਆਨੰਦ। ਰਾਜਾ ਭੀਮ ਚੰਦ ਜਿਹੜਾ ਕਿ ਖੋਟੀ ਬੁੱਧ ਵਾਲਾ ਹੈ, ਬਹੁਤ ਹੀ ਜ਼ਿਆਦਾ ਪਛਤਾਉਂਦਾ ਹੈ। ਚਹਿਤ ਹਿਰਦੈ ਹੋਏ ਸੰਦ ਆਨੰਦ, ਚਾਹੁੰਦਾ ਹੈ ਕਿ ਆਨੰਦ ਦੇ ਨਾਲ ਵਸਾਂ, ਸੁਖੀ ਵਸਾਂ। ਗੁਰ ਕੋ ਬਿਗੜਿਓ ਕਾਜ ਨਰਾਈ, ਬਨ ਸਿੰਘ ਦੇਸ਼ਨ ਸਮੁਦਾਈ। ਰਾਜਾ ਭੀਮ ਚੰਦ ਮਨ ਦੇ ਵਿੱਚ ਵਿਚਾਰਦਾ ਹੈ ਕਿ ਗੁਰੂ ਦਾ ਕਿਸੇ ਵੀ ਪ੍ਰਕਾਰ ਦਾ ਕੋਈ ਕੰਮ ਰਾਈ ਜਿੰਨਾ ਵੀ ਨਹੀਂ ਵਿਗੜਿਆ। ਬਨੈ ਸਿੰਘ ਦੇਸ਼ਨ ਸਮੁਦਾਈ, ਮਾਨੋ ਕਿ ਇਸ ਇਲਾਕੇ ਦੇ ਵਿੱਚ ਸ਼ੇਰਾਂ ਦੇ ਵਾਂਗ ਸਾਰੇ ਖਾਲਸੇ ਵਿਚਰਦੇ ਨੇ। ਦਿਨ ਪ੍ਰਤੀ ਭੇਟ ਸੰਗਤਾਂ ਲਿਆਵੈ, ਆਦ ਵਿਲਾਇਤ ਕੇ ਨਰ ਆਵੈ। ਰਾਜਾ ਸੋਚਦਾ ਕਿ ਦਿਨ ਪ੍ਰਤੀ ਦਿਨ ਬਹੁਤੀਆਂ ਸੰਗਤਾਂ ਆਉਂਦੀਆਂ ਨੇ, ਗੁਰੂ ਦੇ ਚਰਨਾਂ ਦੇ ਵਿੱਚ ਭੇਟਾਵਾਂ ਅਰਪਣ ਹੁੰਦੀਆਂ ਨੇ, ਇਸ ਤੋਂ ਇਲਾਵਾ ਦੂਰਾਂ ਦੂਰਾਂ ਤੋਂ ਜਿਹੜੇ ਗੁਰੂ ਦੇ ਸਿੱਖ ਨੇ ਉਹ ਆਣ ਕੇ ਮਿਲਦੇ ਨੇ। ਹਮਰੀ ਚਮੂ ਖਪੀ ਲਰ ਸਾਰੀ, ਖਰਚ ਹੰਗਾਮੇ ਪਰ ਤਨ ਪਾਰੀ। ਰਾਜਾ ਭੀਮ ਚੰਦ ਵਿਚਾਰਦਾ ਹੈ ਕਿ ਸਾਡੀ ਸਾਰੀ ਦੀ ਸਾਰੀ ਲੜਕੇ ਸੈਨਾ ਖਪ ਗਈ ਹੈ, ਮਰ ਗਈ ਹੈ, ਇਸ ਤੋਂ ਇਲਾਵਾ ਜੰਗ ਦੇ ਵਿੱਚ ਮੈਂ ਬਹੁਤ ਜ਼ਿਆਦਾ ਮਾਇਆ ਦਾ ਖਰਚ ਵੀ ਕੀਤਾ। ਆਦ ਕੇਸਰੀ ਚੰਦ ਅਛੇਰੇ, ਸੱਚ ਵਸਬੰਦੀ ਮਰੇ ਕਨੇਰੇ। ਸੋਚਦਾ ਕਿ ਰਾਜਾ ਕੇਸਰੀ ਚੰਦ ਜਿਹੜਾ ਕਿ ਸਿਰਮੌਰ ਵੱਡਾ ਰਾਜਾ ਸੀ, ਉਹ ਵੀ ਮਰ ਗਿਆ, ਇਸ ਤੋਂ ਇਲਾਵਾ ਬੜੇ ਮੇਰੇ ਮੰਤਰੀ ਮਰ ਗਏ ਤੇ ਬਹੁਤੇ ਸਾਰੇ ਇੱਕ ਦੂਜੇ ਦੇ ਸਾਖ ਸੰਬੰਧੀ ਵੀ ਮਰ ਗਏ ਰਣਭੂਮੀ ਦੇ ਵਿੱਚ। ਆਪ ਜਸ ਜਗ ਮੈਂ ਭਇਓ ਬਿਸਾਲਾ, ਇਤਿਆਦਕ ਚੂਰੈ ਗਿਰ ਪਾਲਾ। ਸੋਚਦਾ ਹੈ, ਚੁਰਦਾ ਹੈ, ਬੜਾ ਪਛਤਾਵਾ ਕਰਦਾ ਹੈ ਰਾਜਾ ਭੀਮ ਚੰਦ ਕਿ ਵੱਡਾ ਆਪ ਜਸ ਵੀ ਦੁਨੀਆਂ ਦੇ ਵਿੱਚ ਮਿਲਿਆ ਤੇ ਜਿੱਤ ਦੀ ਪ੍ਰਾਪਤੀ ਵੀ ਨਾ ਹੋਈ।
ਲੜਨ ਹੇਤ ਉਦਯੋਗ ਨਾ ਕਰ, ਰਣ ਕੋ ਸਿਮਰ ਸਿਮਰ ਡਰ ਤਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੁਣ ਰਾਜਾ ਭੀਮ ਚੰਦ ਰਤਾ ਵੀ ਲੜਨ ਦਾ ਉਦਮ ਧਾਰਨ ਨਹੀਂ ਕਰਦਾ, ਰਣ ਨੂੰ ਯਾਦ ਕਰ ਕਰਕੇ ਬਹੁਤ ਹੀ ਜ਼ਿਆਦਾ ਡਰ ਮੰਨਦਾ। وار پار دریاؤ کے ست گر کرے اخیر چڑ جب چھت بچرے تو اونچ نیچ تھل ہیر. کبھی سنتوک سنگھ جی لکھتے ہیں کہ ستلج دریا دے اورار والے پاسے جاں پھر پرار والے پاسے دوجے پاسے دوواں ہی طرفاں تے ستگرو جی شکار کھیڑدے نے. جدوں بھی ستگرو سچے پاتشاہ جی جا کے وچردے نے اچیاں جگہ تے نیویاں جگہ دے اتے ہر ایک جگہ دے اتے پھر کے آندے نے پر کوئی بھی روکن دا ساہس نہیں کردا.
ایک دیوس چڑھ گرو پیانے پور پمبور بس جس تھانے.
گرنتھاکار پائی سنتوک سنگھ جی لکھتے ہیں ایک دن ستگرو گوبند سنگھ سچے پاتشاہ جی شکار کھیڈن دے واسطے باہر نکلے. پور پمبور بس جس تھانے تے جیڑا پنڈ پمبور ہے او دے لاگے پہنچ گئے. ہن دو جگہ دے نال اس جگہ نو لکھیا گیا ہے پمبور بھی لکھیا ہے اس تو علاوہ بیبور بھی لکھیا ہے. بھائی کان سنگھ جی نابا بیبور پنڈ دا نام دستے نے کہ اس پنڈ دے لاگے وچردے چلے گئے. یہ جڑا بیبور پنڈ ہے یہ بھی ضلع ہوشیارپور دے وچ ہے. اس تو علاوہ اونا یہ دی تحصیل ہے. بھائی کان سنگھ جی نابا نے مہان کوش دے وچ لکھیا ہے کہ اس تو دکھن دے وال دریا دے کنارے دے اتے اچھی جگہ دے اتے ستگرو گوبند سنگھ جی دا سندر گردوارا ایس ویلے بنیا ہویا ہے. اس تو علاوہ کئی کے اتہاسکاراں نے یہ بھی لکھا ہے کہ جڑی چوپئی پاٹ دی رچنا ہے وہ بھی ستگرو گوبند سنگھ سچے پاتشاہ جی نے اتھے ہی کیتی کیونکہ ستگرو گوبند سنگھ سچے پاتشاہ جی نے جڑی چوپئی لکھی ہے جدی شروعات ہندی ہے پن راچس کا کاٹا سیسا سری سکیت جگت کے عیسا. یہ جڑی چوپئی ہے یہ جڑا پاٹ ہے کئی اتہاسکار لکھتے ہیں کہ اسی ہی جگہ دے اتے ستگرو گوبند سنگھ سچے پاتشاہ جی نے اچارن کیتا. اس تو علاوہ جس طرح کے بسالی دے راجے دا نام کبھی سنتوک سنگھ جی نے بیان نہیں کیتا اسی ہی طریقے دے نال بیبور دا جڑا راجا ہے او دا بھی نام کبھی سنتوک سنگھ جی نے بیان نہیں کیتا پر بھائی کان سنگھ جی نبا نے مہان کوش دے وچ لکھیا ہوا ہے کہ اتھوں دے راجے دا نام سی رتن چند پاو کے رتن چند بیبور دا راجا سی. اس جگہ دے اتے ستگرو سچے پاتشاہ جی پہنچے نے جڑا کے بیبور پنڈ ہے او دے بار والے پاسے.
سنگ خالسے کو دل پاری بجت جات رن جیت یا گاری.
ستگرو جی شکار کھیڑ دے اس پنڈ دے لاگے پہنچ گئے سن. ستگرو دے نال بہتا سارا خالسا سی تے رنجیت نگارا کھڑکایا جا رہا سی.
تہ کے راو سنی تن جب حرکت ہوئے روڑیو تب.
کبھی سنتوک سنگھ جی لکھتے نے اتھوں دے رتن چند نا دے راجے نے جدوں ستگرو سچے پاتشاہ جی دے نگارے دی آواز سنی تے انہیں پھر ترنت ہی گھوڑے دی اسواری کیتی.
نج پردان لائے کچھ سنگ دین ہیت کر تیار ترنگ.
راجے نے تھوڑے اپنے آدمی نال لینے تے پھر ستگراں دی پیٹا دے واسطے ایک نال شنگار کے کوڑا کھڑے ہیں.
نکس نگر تے باہر آیو جت تن سنی تے کو تایو.
نگر دے وچوں باہر نکل کے آیا ہے جیڑے پاسوں نگارے دی آواز آ رہی سی اس پاسے نوں گیا.
پرتھم سچو کو نکٹ پٹھائے آپ گئے تورن تب تائے.
اپنے پہنچن تو پہلا راجے نے اپنا منتری ستگراں دے کول بھیجیا تے پھر ترنت ہی آپ بھی ستگراں دے لاگے پہنچ گیا.
دیکھت اتر ترنگ تے آیو چرن سروجن کو لپٹایو.
دوروں ہی ستگراں نو دیکھ کے راجے نے گھوڑے نو چھڑ دتا تھلے اتر گیا تے ننگے پیراں دے نال چل کے ستگراں دے لاگے پہنچا آن کے ستگراں دے چرناں دے نال لپٹے.
سری پرب کرپا کریت آئے موہ اپنو لین بنائے.
ہاتھ جوڑ کے راجے نے بینتی کیتی کہ ستگرو جی بڑی کرپا کیتی ہے کہ تسی اس پاسے آئے ہو مینوں اپنا داس جان کے نوازے. मैं यतमंद न मेहमा जानी, नहीं शरण पकड़ी सुख खानी।
कहिंदा के सच्चे पातशाह मैं माड़े भागा वाला हां, इस करके इना चिर तुहाडे महिमा नूं नहीं जानिया, मैं तुहाडे चरणा दी शरण दे विच नहीं पहुंचे।
चलो नगर कर पावन पावन, सगरे मंदर करिए पावन।
अर्ज कीती है राजे ने कि कृपा करके अपने पवित्र चरणा नूं मेरे नगर दे विच पौना करो, ताकि सच्चे पातशाह जी मेरा पिंड ते मेरा घर पवित्र हो जाए।
इते आदक जब कीन बिनंती, तारे कृपा तज और गिनती।
ग्रंथाकार भाई संतोख सिंह जी लिखते ने कि जदों राजे ने इस तरह दियां बेनतियां कीतियां, ते सतगुरु गोविंद सिंह सच्चे पातशाह जी ने होर सारियां ही गिनतियां नूं छड्डिया, ते उहदी बेनती दे विच टले।
जे कर धोवे और भाओ बिसाले, चलो बिलोके गे गृह चले।
सतगुरु गोविंद सिंह जी ने बचन कीता, कहिंदे ने हे राजा, जेकर तेरे मन दे विच ऐसा प्रेम है वड्डा, ते सतगुरु जी कहिंदे ने चल तेरे घर वी जावांगे।
दे कर पेट अगारी होवा, सने सने चल मार्ग जोवा।
पेटा दे के फिर अगे अगे चल पिया, ते सतगुरु सच्चे पातशाह जी पिछे पिछे ओदे पिंड दे विच जान दे लई चल पे।
निजपुर मैं प्रभ आण उतारे, सेवा कीन अनक पर कारे।
इसे तरीके दे नाल राजा विभौर दा अपनी राजधानी दे विच अपने पिंड दे विच लै के सतगुरु सच्चे पातशाह जी नूं पहुंच गया। चंगी जगह दे उते सतगुरु गोविंद सिंह सच्चे पातशाह जी दा डेरा लवाया, सेवा कीन अनक प्रकारे। ते उस राजे ने फिर सतगुरु गोविंद सिंह सच्चे पातशाह जी दे ते नाल दे जिन्ने वी सतगुरां दे सिंह सन, उन्हां दी अनेक प्रकार दे नाल सेवा कीती। इस तरीके दे नाल सतगुरु गोविंद सिंह सच्चे पातशाह जी विवौर पहुंच चुके ने। सो ग्रंथाकार भाई संतोख सिंह जी जिस तरह अगे कथा नूं बयान करनगे, मैं उसे तरह साध संगत दे सन्मुख अर्ज करांगा, क्योंकि समय दी समाप्ति है। अगे जो सतगुरु सच्चे पातशाह जी दी रजा होवेगी उसे तरह वरतेगी। अज इन्हां ही अर्जा करदा होया मैं इत्थे ही कथा नूं विश्राम दे के सारी साध संगत तों खिमा दा जाचका।
हे अच्युत हे पार ब्रह्म अविनाशी अगनास, हे पूरन हे सर्ब मैं दुख पंजन गुण तास। हे संगी हे निरंकार हे निर्गुण सब टेक, हे गोविंद हे गुण निदान जाके सदा विवेक। हे अपरंपर हर हरे है पी होवन हार, हे संता कै सदा संग ने धाराया धार। हे ठाकुर हो दास रो मैं निर्गुण गुण नहीं कोय, नानक दी जय नाम दान राखो ही है परोय। जाही कुल ते प्रगट होय ताही कुल को नाम, पुन द्वादस गोरिंद को मेरी है परना।
एक ओंकार वाहिगुरु जी के फतेह श्री भगवती जी सहाय पातशाही बारहवीं। प्रथम भगवती सिमर कै गुरु नानक लई ते आए, फिर अंगद गुर ते अमरदास रामदास हुई सहाय। अर्जन हर गोविंद नो सिमरो श्री हर राय, श्री हर कृष्ण ते आईया जिस रिठे सब दुख जाए। तेग बहादुर सिमरिया करनौनी दावै ताए, दसवें पातशाह श्री गुरु गोविंद सिंह जी सब थाई होए जी सहाय। सतगुरु बालक सिंह जी सिमरिया जिन्ना ने धर्म दा मार्ग दिया बताए, अकाल पुरख श्री सतगुरु राम सिंह जी जिन जम तो लिया छुडाए। जोत का जामा श्री सतगुरु हरि सिंह जी सिमरिया जिन्ना ने टुटी लई मिलाए, वड्डे प्रताप वाले श्री सतगुरु प्रताप सिंह जी सिमरिया जिन्ना ने कलयुग विच सुच सोते नाम बाणी दा प्रवाह दिता चलाए। ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ। ਹਾਜਰਾ ਹਜੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ। ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀ, ਅਸੀਂ ਸਦਾ ਹੀ ਭੁੱਲਣ ਹਾਰਾਂ, ਸਦਾ ਹੀ ਬਖਸ਼ਿੰਦ ਪਿਤਾ ਹੋ। ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ। ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਉ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ। ਕਿਸੇ ਨੂੰ ਦੁੱਖ ਹੋਵੇ ਨਾ, ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸੇ, ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਨਾ ਵਿਸਰੋ, ਨਾ ਵਿਸਾਰੋ, ਰੱਖ ਲਓ, ਬਖਸ਼ ਲਓ, ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।